WTOR 770 AM ਤੋਂ ਰੇਡੀਓ ਪ੍ਰੋਗਰਾਮ ਜਾਗੋ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਅਦਬ ਅਤੇ ਸਤਿਕਾਰ ਦੇ ਨਾਲ ਜੀ ਆਇਆਂ ਕਰਦਿਆਂ ਮੈਂ ਇੰਦਰਦੀਪ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। 2:01 ਕੁਛ ਸਕਿੰਟ ਜਿਹੜੇ ਆ ਹੋ ਚੁੱਕੇ ਆ, 2:57 ਤੱਕ ਆਵਾਜ਼ ਦੇ ਜ਼ਰੀਏ ਤੁਹਾਡੇ ਸਾਰਿਆਂ ਦੇ ਨਾਲ ਸਾਂਝ ਰਹੇਗੀ। ਤੁਸੀਂ ਚੱਲਦੇ ਪ੍ਰੋਗਰਾਮ ਦੇ ਦੌਰਾਨ ਆਪਣੀ ਕੋਈ ਗੱਲਬਾਤ ਕਰਨੀ ਹੋਵੇ ਔਨ ਏਅਰ ਤਾਂ ਸਟੂਡੀਓ ਨੰਬਰ 416-6206-6207-78 ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਸਾਡੇ ਕਿਸੇ ਸਪੋਂਸਰ ਅਦਾਰੇ ਬਾਰੇ ਇਨਫੋਰਮੇਸ਼ਨ ਲੈਣੀ ਹੋਵੇ ਜਾਂ ਇਨਫੋਰਮੇਸ਼ਨ ਦੇਣੀ ਹੋਵੇ ਤਾਂ 416-6164320 416-6163420 ਜਾਂ 416-835-6355 416-835-6355 'ਤੇ ਜਿਹੜੀ ਆ ਜੀ ਉਹ ਕਾਲ ਕਰਕੇ ਅਤੇ ਗੱਲਬਾਤ ਕੀਤੀ ਜਾ ਸਕਦੀ ਹੈ। ਕੋਈ ਲੰਮੀ ਕਾਲ ਕਰਨੀ ਹੋਵੇ ਤਾਂ ਵੀ ਜਿਹੜੇ ਬਾਅਦ 'ਚੋਂ ਦੋ ਨੰਬਰ ਦਿੱਤੇ ਨੇ 416-6164320 ਜਾਂ 416-835-6355 'ਤੇ ਜਿਹੜੀ ਆ ਉਹ ਗੱਲਬਾਤ ਕੀਤੀ ਜਾ ਸਕਦੀ ਆ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਵੇਂ ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ ਜੀ ਵੀ ਜਿਹੜੇ ਆ ਕੋਵਿਡ ਦੀ ਜਿਹੜੀ ਆ ਇਨਫੋਰਮੇਸ਼ਨ ਆਪਾਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਹਾਂ, ਪਰ ਕੋਵਿਡ ਦੇ ਨਾਲ ਨਾਲ ਜਿਵੇਂ ਕਿ ਸਾਰੇ ਹੀ ਜਿਹੜੇ ਆ ਮਾਹਿਰ ਨੇ ਉਹ ਕਹਿ ਰਹੇ ਆ ਵੀ 3 ਤਰ੍ਹਾਂ ਦੇ ਵਾਇਰਸ ਜਿਹੜੇ ਆ ਇਸ ਵੇਲੇ ਚੱਲ ਰਹੇ ਆ। ਇਨਫਲੂਐਂਜ਼ਾ ਵੀ ਹੈਗਾ ਆ ਜਿਹਨੂੰ ਫਲੂ ਕਹਿ ਦਿੰਦੇ ਆ, RSV ਅਤੇ ਜਿਹੜਾ ਆ ਰੈਸਪੀਰੇਟਰੀ ਸਿੰਟੈਨਿਕਲ ਵਾਇਰਸ ਦੇ ਨਾਂ 'ਤੇ ਸ਼ਾਇਦ ਉਹਦਾ ਨਾਂ ਆ, ਅਤੇ 3 ਕੋਵਿਡ ਜਿਹੜਾ ਆ, ਅਤੇ 3 ਕਰਕੇ ਜਿਹੜਾ ਆ ਕਾਫੀ ਜ਼ਿਆਦਾ ਫਰਕ ਪੈ ਰਿਹਾ, ਖਾਸ ਕਰਕੇ ਜਿਹੜੇ ਬੱਚੇ ਨੇ ਬੱਚਿਆਂ ਦਾ ਜਿਹੜਾ ਆ ਉਹ ਹੋਸਪਿਟਲਾਈਜੇਸ਼ਨ ਦੀ ਗਿਣਤੀ ਅਤੇ ਬਾਕੀ ਸਾਰਾ ਕੁਛ ਉਹਦੇ ਨਾਲ ਹੈਲਥ ਸਿਸਟਮ 'ਤੇ ਸਟ੍ਰੇਨ ਜਿਹੜਾ ਆ ਜੀ ਉਹ ਵੱਧ ਰਿਹਾ ਆ। ਅਤੇ ਡਾਕਟਰ ਕਿਰਨ ਮੂਰ ਹੋਣਾ ਨੇ ਵੀ ਪਿੱਛੇ ਜੇ ਸਪੈਸ਼ਲ ਜਿਹੜੀ ਆ ਰਿਕਮੈਂਡੇਸ਼ਨ ਕੀਤੀ ਆ, ਮੈਂਡੇਟ ਤਾਂ ਨਹੀਂ ਕੀਤਾ ਅਜੇ, ਆਉਣ ਵਾਲੇ ਸਮੇਂ 'ਚ ਜਿਹੜਾ ਆ ਵੇਖਾਂਗੇ ਕੀ ਗੱਲ ਬਣਦੀ ਹੈ। ਅਤੇ ਉਹ ਕਹਿੰਦੇ ਆ ਵੀ ਇਨਡੋਰ ਦੇ ਵਿੱਚ ਮਾਸਕ ਜਿਹੜਾ ਆ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਆ ਉਹ ਲਾਉਣਾ ਚਾਹੀਦਾ ਆ। ਕਹਿੰਦੇ ਆ ਵੀ ਅੱਗੇ ਜਾ ਕੇ ਦੇਖਾਂਗੇ ਜੇ ਮੈਂਡੇਟ ਕਰਨ ਦੀ ਲੋੜ ਪਈ ਤਾਂ ਮੈਂਡੇਟ ਕਰਾਂਗੇ। BC ਦੇ ਵਿੱਚ ਵੀ ਜਿਹੜੇ ਆ ਹੈਲਥ ਅਫੀਸ਼ੀਅਲ ਜਿਹੜੇ ਆ ਜੀ ਉਹਨਾਂ ਨੇ ਇਹਨੂੰ ਰਿਕਮੈਂਡ ਜ਼ਰੂਰ ਕੀਤਾ ਆ, ਮੈਂਡੇਟ ਅਜੇ ਨਹੀਂ ਕੀਤਾ। ਪਰ ਜਿਹੜਾ ਜੀ ਤੁਹਾਨੂੰ ਆਪਣੇ ਹਿਸਾਬ ਦੇ ਨਾਲ, ਖਾਸ ਕਰਕੇ ਜੇ ਤੁਹਾਡੀ ਇਮਿਊਨਿਟੀ ਕਿਸੇ ਕਾਰਨ ਕਰਕੇ ਕਮਜ਼ੋਰ ਹੈਗੀ ਆ, ਉਮਰ ਦੇ ਤੁਸੀਂ ਜਿਹੜੇ ਆ ਪਿਛਲਾ ਪੜਾਅ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੱਡੀ ਉਮਰ ਦੇ ਵਿੱਚੋਂ, ਉੱਥੇ ਵੀ ਇਮਿਊਨਿਟੀ ਜਿਹੜੀ ਆ ਉਸ ਲੈਵਲ ਦੀ ਨਹੀਂ ਹੁੰਦੀ। ਅਤੇ ਛੋਟੇ ਬੱਚੇ ਜਿਹੜੇ ਆ ਜਿਨ੍ਹਾਂ ਨੇ ਖਾਸ ਕਰਕੇ ਜਿਹੜੇ 4 ਸਾਲ ਤੱਕ ਦੇ ਆ ਉਹਨਾਂ ਨੂੰ ਜ਼ਰੂਰ ਜਿਹੜਾ ਖਾਸ ਖਿਆਲ ਰੱਖਣਾ ਪੈਂਦਾ ਆ, ਕਿਉਂਕਿ ਮਾਹਿਰਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਆਮ ਇਨਸਾਨ ਵਾਸਤੇ ਇੱਕ ਨੋਰਮਲ ਫਲੂ ਆ ਉਹਦੇ ਮਾਈਲਡ ਸਿੰਪਟਮ ਆ, ਛੋਟਾ ਬੱਚਾ ਜਿਹਨੂੰ ਅਜੇ ਕਿਸੇ ਵੀ ਤਰ੍ਹਾਂ ਦਾ ਉਹੋ ਜਿਹੜਾ ਆ ਐਕਸਪੋਜ਼ਰ ਨਹੀਂ ਹੋਇਆ ਉਹਦੇ ਵਾਸਤੇ ਉਹੀ ਚੀਜ਼ ਜਿਹੜੀ ਆ ਕਾਫੀ ਖਤਰਨਾਕ ਜਿਹੜੀ ਆ ਸਾਬਤ ਹੋ ਸਕਦੀ ਆ, ਖਾਸ ਕਰਕੇ ਉਦੋਂ ਜਦੋਂ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਓਵਰ ਦੀ ਕਾਊਂਟਰ ਦਵਾਈਆਂ ਜਿਹਨਾਂ ਨਾਲ ਜਿਹੜਾ ਆ ਬੁਖਾਰ ਨੂੰ ਜਾਂ ਹੋਰ ਚੀਜ਼ਾਂ ਨੂੰ ਰੋਕਿਆ ਜਾ ਸਕਦਾ, ਉਹ ਉਹਨਾਂ ਦੀ ਅਵੇਲੇਬਿਲਟੀ ਅਜੇ ਵਾਪਸ ਨੋਰਮਲ ਲੈਵਲ 'ਤੇ ਨਹੀਂ ਪਹੁੰਚੀ, ਪਿੱਛੇ ਜਿਹੜਾ ਕਾਫੀ ਘੱਟ ਸੀ। ਅਤੇ ਹੁਣ ਹੈਲਥ ਕੈਲੰਡਰ ਵਾਲੇ ਜਿਹੜੇ ਆ ਉਹ ਕਹਿ ਰਹੇ ਆ ਬਈ ਆਰਡਰ ਕੀਤੀਆਂ ਹੋਈਆਂ ਨੇ ਅਤੇ ਸ਼ੈਲਫਾਂ 'ਤੇ ਵਾਪਸ ਆ ਜਾਣਗੀਆਂ, ਪਰ ਫਿਰ ਵੀ ਉਹਨਾਂ ਚਿਰ ਜਿਹੜਾ ਆ ਧਿਆਨ ਰੱਖਣ ਦੀ ਲੋੜ ਆ। ਜੇ ਤੁਹਾਡੇ 'ਚ ਕਿਸੇ ਵੀ ਤਰ੍ਹਾਂ ਦੇ ਫਲੂ ਵਰਗੇ ਸਿੰਪਟਮਸ ਹੈਗੇ ਨੇ ਤਾਂ ਛੋਟੇ ਬੱਚੇ ਦੇ ਨੇੜੇ ਜਾਣ ਤੋਂ ਜੇ ਗੁਰੇਜ਼ ਕਰ ਸਕਦੇ ਹੋ ਕਰੋ, ਅਤੇ ਜੇ ਜਾਣਾ ਹੀ ਪੈਂਦਾ ਆ ਤਾਂ ਮਾਹਰਾਂ ਦੇ ਮੁਤਾਬਕ ਤੁਹਾਨੂੰ ਮਾਸਕ ਜ਼ਰੂਰ ਜਿਹੜਾ ਆ ਲਗਾ ਲੈਣਾ ਚਾਹੀਦਾ ਆ। ਕੋਵਿਡ ਦੇ ਨੰਬਰਾਂ ਦੀ ਜੇ ਗੱਲ ਕਰਦੇ ਹਾਂ ਤਾਂ ਟੋਟਲ 18,819 ਕੇਸ ਜਿਹੜੇ ਆ ਹਫ਼ਤਾਵਾਰੀ ਦੇ ਹਿਸਾਬ ਨਾਲ ਵਧੇ ਨੇ ਪਿਛਲੇ ਇੱਕ ਹਫ਼ਤੇ ਦੇ ਵਿੱਚ, ਜਦੋਂ ਕਿ 309 ਮੌਤਾਂ ਜਿਹੜੀਆਂ ਵਧੀਆਂ ਨੇ। ਹੋਸਪਿਟਲਾਈਜੇਸ਼ਨ ਦੀ ਗਿਣਤੀ 330 ਦੀ ਘਟੀ ਆ ਅਤੇ ICU ਦੇ ਵਿੱਚ ਜਿਹੜੇ ਆ ਉਹ 27 ਜਿਹੜੇ ਆ ਜੀ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਘਟੀ ਆ। ਅੰਟਾਰੀਓ 'ਚ ਅਜੇ ਵੀ ਜਿਹੜੇ ICU ਦੇ ਵਿੱਚ ਟ੍ਰਿਪਲ ਡਿਜ਼ਿਟ ਦੇ ਵਿੱਚ ਐਡਮਿਸ਼ਨਾਂ ਹੈਗੀਆਂ ਨੇ। ਕੈਨੇਡਾ ਵਾਈਡ 254 ਨੇ ਅਤੇ 254 ਦੇ ਵਿੱਚੋਂ 119 ਜਿਹੜੇ ਨੇ ਉਹ ਅੰਟਾਰੀਓ ਦੇ ਵੱਖੋ ਵੱਖ ਹੋਸਪਿਟਲਸ ਦੇ ਵਿੱਚ ICU ਦੇ ਵਿੱਚ ਐਡਮਿਟ ਨੇ ਕੋਵਿਡ ਕਰਕੇ, ਜਦੋਂ ਕਿ ਹੋਸਪਿਟਲ ਦੇ ਵਿੱਚ ਟੋਟਲ ਹੋਸਪਿਟਲਾਈਜੇਸ਼ਨ ਦੀ ਗਿਣਤੀ 1390 ਆ ਜੀ ਅੰਟਾਰੀਓ 'ਚ ਅਤੇ ਕੈਨੇਡਾ ਦੇ ਵਿੱਚ 4,896। ਇਹ ਜਿਹੜੇ ਨੰਬਰ ਮੈਂ ਦਿੱਤੇ ਨੇ ਤੁਹਾਨੂੰ 2017 ਨੂੰ ਜਿਹੜਾ ਡਾਟਾ ਅਪਡੇਟ ਹੋਇਆ ਉਹਦੇ ਹਿਸਾਬ ਦੇ ਨਾਲ ਜਿਹੜੇ ਆ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਜੀ। ਦੂਜੇ ਪਾਸੇ ਜੇ ਅਪੀਲ ਦੀ ਗੱਲ ਕਰਦੇ ਹਾਂ ਤਾਂ ਅਪੀਲ ਦੇ ਵਿੱਚ ਜਿਹੜੇ ਪਿਛਲੇ ਮੰਗਲਵਾਰ ਤੋਂ ਬਾਅਦ ਜਿਹੜੇ ਨਵੇਂ ਕੇਸ ਐਡ ਹੋਏ ਨੇ ਉਹ ਸ਼ੁੱਕਰਵਾਰ ਨੂੰ 18 ਤਰੀਕ ਨੂੰ 227 ਜਿਹੜੇ ਆ ਜੀ ਉਹ ਕੇਸ ਐਡ ਹੋਏ ਨੇ ਅਤੇ ਟੋਟਲ ਅਪੀਲ ਦੇ ਵਿੱਚ ਕੇਸਾਂ ਦੀ ਗਿਣਤੀ 205,000 ਅਤੇ 212 ਜਿਹੜੀ ਆ ਉਹ ਪਹੁੰਚ ਚੁੱਕੀ ਆ, ਜਿਨ੍ਹਾਂ ਦੇ ਵਿੱਚੋਂ 2,03,108 ਜਿਹੜੇ ਨੇ ਉਹ ਰਿਕਵਰਡ ਨੇ, ਜਦੋਂ ਕਿ 569 ਜਿਹੜੇ ਆ ਉਹ ਪੈਂਡਿੰਗ ਜਿਹੜੇ ਆ ਕੇਸ ਜਿਹੜੇ ਆ ਦੱਸੇ ਜਾ ਰਹੇ ਆ। ਅਜੇ ਵੀ ਸਭ ਤੋਂ ਜ਼ਿਆਦਾ ਗਿਣਤੀ ਜਿਹੜੀ ਆ ਉਹ ਬ੍ਰੈਂਪਟਨ ਦੇ ਹੋਸਪਿਟਲ ਦੇ ਵਿੱਚ ਹੀ ਜਿਹੜੀ ਆ ਉਹ ਜਿਹੜੀ ਆ ਰਿਪੋਰਟ ਜਿਹੜੀ ਆ ਕੀਤੀ ਜਾ ਰਹੀ ਆ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਜੀ ਗੱਲ ਵੇਖਦੇ ਹਾਂ, ਗੱਲ ਜਿਹੜੀ ਆ ਉਹ ਕਿੱਧਰ ਨੂੰ ਤੁਰਦੀ ਆ। ਆਸ ਕਰਦੇ ਹਾਂ ਦਵਾਈਆਂ ਦੀ ਜਿਹੜੀ ਆ ਘਾਟ ਆ ਉਹ ਵਾਪਸ ਸਹੀ ਪਾਸੇ ਨੂੰ ਜਿਹੜੀ ਆ ਉਹ ਆਜੂਗੀ, ਉਹਦੀ ਜਿਹੜੀ ਆ ਘਾਟ ਨਹੀਂ ਰਹੂਗੀ। ਅਤੇ ਜਿਹੜੀ ਆ ਇਹਨਾਂ ਤੋਂ ਜਿਹੜੇ ਆ ਕੰਟਰੋਲ ਆ ਉਹ ਹੋਣ ਦੇ ਜਿਹੜੇ ਆ ਚਾਂਸਿਸ ਜਿਹੜੇ ਆ ਉਹ ਹੋਰ ਜ਼ਿਆਦਾ ਬੈਟਰ ਹੋਣਗੇ, ਕਿਉਂਕਿ ਮਾਹਿਰਾਂ ਦਾ ਇਹ ਮੰਨਣਾ ਆ ਜੀ, ਕਹਿੰਦੇ ਆ ਵੀ ਜਿਹੜੇ ਖਾਸ ਕਰਕੇ 4 ਸਾਲ ਤੋਂ ਛੋਟੇ ਬੱਚੇ ਆ ਜਿਨ੍ਹਾਂ ਦੀ ਪਿਛਲੇ 2 ਸਾਲ ਪਹਿਲਾਂ ਜਦੋਂ ਦਾ ਕੋਵਿਡ ਆਇਆ 2.5 ਸਾਲ ਉਦੋਂ 2 ਸਾਲ ਦੇ ਸੀਗੇ ਜਾਂ ਜਿਨ੍ਹਾਂ ਦੀ ਉਦੋਂ ਉਹਨਾਂ ਦਿਨਾਂ 'ਚ ਜਨਮ ਹੋਇਆ ਆ ਅਤੇ ਉਹ 2 ਸਾਲ ਤੱਕ ਦੇ ਪਹੁੰਚੇ ਆ, ਉਹ RSV ਜਿਹੜਾ ਆ ਜੀ ਉਹਦੀ ਕਿਉਂਕਿ ਵੈਕਸੀਨ ਵੀ ਕੋਈ ਨਹੀਂ, ਦਵਾਈ ਵੀ ਕੋਈ ਨਹੀਂ, ਸਿਮਟੋਮੈਟਿਕ ਇਲਾਜ ਜਿਹੜਾ ਆ ਉਹ ਚੱਲਦਾ, ਸਿਮਟਮਸ ਨੂੰ ਕੰਟਰੋਲ ਕਰਨ ਦੀ ਗੱਲ ਆ, ਪਰ ਉਹ 'ਚੋਂ ਰਿਕਵਰ ਜਿਹੜਾ ਆ ਉਹ ਕਹਿੰਦੇ ਆ ਵੀ ਆਪੇ ਹੋ ਜਾਂਦਾ, ਸਿਮਟਮ ਜਿਹੜੇ ਆ ਕੰਟਰੋਲ 'ਚ ਰਹਿਣ, ਡੀਹਾਈਡਰੇਸ਼ਨ ਨਾ ਹੋਵੇ, ਬਾਕੀ ਖਾਣ ਪੀਣ ਜਿਹੜੀ ਆ ਉਹ ਪ੍ਰੋਪਰ ਚੱਲਦੀ ਰਹੇ। ਪਰ ਉਹ ਕਹਿੰਦੇ ਆ ਵੀ ਬਹੁਤੇ ਬੱਚਿਆਂ ਨੂੰ ਇਹ 2 ਸਾਲ ਦੀ ਉਮਰ ਤੱਕ ਇਹਦੀ ਇੱਕ ਇਨਫੈਕਸ਼ਨ ਜ਼ਰੂਰ ਜਿਹੜੀ ਆ ਹੋ ਜਾਂਦੀ ਆ, ਅਤੇ ਉਹ ਪਰ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਬੱਚਿਆਂ ਦਾ ਜਨਮ ਹੋਇਆ ਜਾਂ ਉਦੋਂ ਤੱਕ ਉਹ 2 ਸਾਲ ਪੂਰੇ ਨਹੀਂ ਸੀ ਕੀਤੇ, ਉਹਨਾਂ ਨੂੰ ਉਹਦੀ ਇਨਫੈਕਸ਼ਨ ਬਿਲਕੁਲ ਨਹੀਂ ਹੋਈ, ਅਤੇ ਉਸ ਤੋਂ ਬਾਅਦ ਮਾਸਕ ਲੱਗ ਗਏ, ਹੱਥ ਸੈਨੇਟਾਈਜੇਸ਼ਨ, ਹੈਂਡ ਹਾਈਜੀਨ ਜਿਹੜਾ ਆ ਉਹ ਬਹੁਤ ਜ਼ਿਆਦਾ ਸਾਰੇ ਕੇਅਰ ਕਰਦੇ ਸੀਗੇ, ਅਤੇ ਉਹਦੇ ਕਰਕੇ ਉਹ ਕਿਸੇ ਨੂੰ ਨਹੀਂ ਹੋਇਆ। ਆਪਾਂ ਨੂੰ ਵੀ ਪਤਾ ਆ ਫਲੂ ਸੀਜ਼ਨ ਜਿੱਥੇ ਹਰ ਵਾਰੀ ਫਲੂ ਸਾਰਿਆਂ ਨੂੰ ਬਹੁਤ ਜ਼ਿਆਦਾ ਹੁੰਦਾ, ਉਹਨਾਂ ਨੂੰ ਪਿਛਲੇ ਜਿੰਨਾ ਚਿਰ ਮਾਸਕ ਅਤੇ ਜਿਹੜੀ ਆ ਹੈਂਡ ਹਾਈਜੀਨ ਪ੍ਰੋਪਰ ਰਿਹਾ ਆ, ਫਲੂ ਦੇ ਵੀ ਇੰਨੇ ਜ਼ਿਆਦਾ ਕੇਸ ਨਹੀਂ ਆਏ। ਅਤੇ ਉਹ ਬੱਚਿਆਂ ਕਰਕੇ ਜਿਹੜੀ ਆ ਕਿਉਂਕਿ ਉਹਨਾਂ ਦਾ ਐਕਸਪੋਜਰ ਨਹੀਂ ਹੋਇਆ, ਉਹਨਾਂ ਕਰਕੇ ਉਹਨਾਂ ਦੇ ਵਿੱਚ ਸਿਮਟਮਸ ਜਿਹੜੇ ਆ ਥੋੜ੍ਹੇ ਜਿਹੇ ਆਮ ਨਾਲੋਂ ਜ਼ਿਆਦਾ ਜਿਹੜੇ ਆ ਉਹ ਆ ਰਹੇ ਨੇ। ਹੁਣ ਜਿਹੜੇ ਆ ਜੀ ਉਹਨੂੰ ਡਾਕਟਰ ਵੀ ਕਰ ਰਹੇ ਆ, ਡਾਕਟਰ ਅੱਡੋ ਆਪਣੀਆਂ ਸਲਾਹਾਂ ਵੀ ਦੇ ਰਹੇ ਆ, ਬਹੁਤ ਸਾਰੇ ਜਿਹੜੇ ਆ ਬੱਚਿਆਂ ਦੇ ਮਾਹਰ ਡਾਕਟਰ ਨੇ ਉਹਨਾਂ ਦਾ ਮੰਨਣਾ ਆ ਵੀ ਮਾਸਕ ਜਿਹੜੇ ਆ ਘੱਟੋ ਘੱਟ ਸਕੂਲਾਂ ਦੇ ਵਿੱਚ ਜਿਹੜੇ ਆ ਉਹ ਸ਼ੁਰੂ ਕਰ ਦੇਣੇ ਚਾਹੀਦੇ ਆ, ਤਾਂ ਕਿ ਹੈਲਥ ਸਿਸਟਮ 'ਤੇ ਸਟ੍ਰੇਨ ਜਿਹੜਾ ਆ ਉਹ ਘਟੇ, ਉਹਨਾਂ ਜ਼ਿਆਦਾ ਜਿਹੜਾ ਉਹ ਨਾ ਹੋਵੇ। ਪਰ ਸਰਕਾਰਾਂ ਨੇ ਵੀ ਆਪਣਾ ਕਈ ਕੁਛ ਦੇਖਣਾ ਹੁੰਦਾ ਆ, ਖਾਸ ਕਰਕੇ ਜਦੋਂ ਵੀ ਸਰਕਾਰਾਂ ਬਣਦੀਆਂ ਆ ਅਤੇ ਉਹਨਾਂ ਦੀ ਜਿਹੜੀ ਆ ਵੋਟ ਰਾਜਨੀਤੀ ਜਿਹੜੀ ਆ ਉਹ ਸਰਕਾਰਾਂ ਦੇ ਕਾਫੀ ਫੈਸਲਿਆਂ ਨੂੰ ਪ੍ਰਭਾਵਿਤ ਕਰਦੀ ਆ, ਆਪਾਂ ਸਾਰਿਆਂ ਨੂੰ ਪਤਾ ਆ। ਇਸ ਕਰਕੇ ਉਹਨਾਂ ਨੇ ਕੀ ਫੈਸਲੇ ਲੈਣੇ ਆ, ਉਹਨਾਂ ਦੀ ਵੋਟ ਰਾਜਨੀਤੀ ਦੇ ਹਿਸਾਬ ਦੇ ਨਾਲ ਉਹਨਾਂ ਦੇ ਜਿਹੜੇ ਆ ਐਡਵਾਈਜ਼ਰ ਉਹਨਾਂ ਨੂੰ ਕੀ ਐਡਵਾਈਜ਼ ਕਰਦੇ ਆ ਉਹਦੇ ਹਿਸਾਬ ਦੇ ਨਾਲ ਉਹ ਫੈਸਲੇ ਲੈਂਦੇ ਆ। ਪਰ ਮੇਰਾ ਖਿਆਲ ਆ ਵੀ ਆਪਾਂ ਸਾਰਿਆਂ ਨੂੰ ਆਪੋ ਆਪਣਾ ਜਿਹੜਾ ਆ ਬਚਾਅ ਕਰ ਲੈਣਾ ਚਾਹੀਦਾ ਆ, ਆਪਾਂ ਨੂੰ ਆਪਣੀਆਂ ਹੈਲਥ ਕੰਡੀਸ਼ਨਸ ਬਾਰੇ ਜਿਹੜਾ ਆ ਉਹ ਪਤਾ ਆ। ਦੂਜਾ ਜੇ ਕੋਈ ਇਹੋ ਜਿਹੀ ਚੀਜ਼ ਆਉਂਦੀ ਆ ਤਾਂ ਆਪਣੇ ਜਿਹੜੇ ਆ ਤੁਹਾਡੇ ਡਾਕਟਰਸ ਹੈਗੇ ਆ ਉਹਨਾਂ ਦੇ ਨਾਲ ਜ਼ਰੂਰ ਜਿਹੜਾ ਆ ਉਹਨਾਂ ਨੂੰ ਤੁਹਾਨੂੰ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ, ਉਹਨਾਂ ਨਾਲ ਡਿਸਕਸ਼ਨ ਜਿਹੜੀ ਆ ਉਹ ਕਰ ਲੈਣੀ ਚਾਹੀਦੀ ਆ। ਬਹੁਤੇ ਡਾਕਟਰ ਜਿਹੜੇ ਆ ਉਹ ਹੁਣ ਵਾਪਸ ਇਨ ਪਰਸਨ ਕੰਸਲਟੇਸ਼ਨ ਵਾਲੇ ਪਾਸੇ ਜਿਹੜੇ ਆ ਉਹ ਉਹਨਾਂ ਨੇ ਆਪਣੀਆਂ ਜਿਹੜੀਆਂ ਆ ਕਰਦੀਆਂ ਆ ਪੇਸ਼ੈਂਟਸ ਨੂੰ ਇਨ ਪਰਸਨ ਦੇਖ ਰਹੇ ਆ, ਅਤੇ ਉਹਦੇ ਕਰਕੇ ਜਿਹੜਾ ਆ ਉਹ ਤੁਸੀਂ ਉੱਥੇ ਜਾ ਕੇ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਵੀ ਜਿਹੜੀ ਆ ਕਰ ਸਕਦੇ ਹੋ। ਬਾਕੀ ਮੌਸਮ ਨੇ ਜਿਹੜੀ ਆ ਜੀ ਅੰਗੜਾਈ ਲਈ ਆ ਉਹ ਆਪਾਂ ਨੂੰ ਪਤਾ ਹੀ ਆ, ਇੱਧਰ ਕੁਛ ਕੁ ਏਰੀਆਜ਼ ਦੇ ਵਿੱਚ ਤਾਂ ਕਹਿੰਦੇ ਆ ਵੀ 50 ਸੈਂਟੀਮੀਟਰ ਤੱਕ ਜਿਹੜੀ ਆ ਸਨੋ ਪੈ ਚੁੱਕੀ ਆ, ਅਤੇ ਅਜੇ ਹੋਰ ਵੀ ਸਨੋ ਪੈਣ ਦੇ ਆਸਾਰ ਹੈਗੇ ਆ, ਪਰ ਠੰਡ ਵੀ ਜਿਹੜੀ ਆ ਕਾਫੀ ਵੱਧ ਗਈ ਆ, ਅਤੇ ਜਿਵੇਂ ਕਹਿੰਦੇ ਹੁੰਦੇ ਆ ਠੰਡ ਆਉਂਦੀ ਅਤੇ ਜਾਂ ਜਾਂਦੀ ਉਹ ਜ਼ਰੂਰ ਜਿਹੜਾ ਆ ਉਹ ਤੰਗ ਕਰਦੀ ਆ, ਅਤੇ ਉਹਨੂੰ ਜ਼ਰੂਰ ਜਿਹੜਾ ਆ ਜੀ ਧਿਆਨ 'ਚ ਤੁਹਾਨੂੰ ਰੱਖ ਲੈਣਾ ਚਾਹੀਦਾ। ਉਹਦੇ ਕਰਕੇ ਜਿਹੜਾ ਆ ਜਿਹੜਾ ਵੀ ਆ ਟੈਂਪਰੇਚਰ ਦੇਖ ਕੇ ਜਿਸ ਤਰ੍ਹਾਂ ਦੀ ਵੀ ਗੱਲ ਹੈਗੀ ਆ ਉਹਨੂੰ ਤੁਹਾਨੂੰ ਜਿਹੜਾ ਆ ਜੀ ਉਹ ਧਿਆਨ 'ਚ ਰੱਖ ਕੇ ਆਪਣੇ ਘਰੋਂ ਬਾਹਰ ਜਿਹੜਾ ਆ ਉਹ ਨਿਕਲਣਾ ਚਾਹੀਦਾ ਆ। ਦੂਜੀ ਗੱਲ ਜਿਹੜਾ ਜੀ ਇੱਕ ਕਾਨਫਰੰਸ ਜਿਹੜੀ ਆ ਉਹ ਚੱਲ ਰਹੀ ਸੀਗੀ, ਅਤੇ ਉਸ ਕਾਨਫਰੰਸ ਦੇ ਵਿੱਚ ਜਿਹੜੀ ਆ ਇਨਵਾਇਰਮੈਂਟ ਦੀ ਜਿਹੜੀ ਆ ਉਹਦੇ ਬਾਰੇ ਕੋਈ ਬਹੁਤੀਆਂ ਗੱਲਾਂ ਬਾਤਾਂ ਆਉਂਦੀਆਂ ਨਹੀਂ ਹੋਈਆਂ। ਸਿਰਫ ਇੱਕ ਗੱਲ ਜਿਹੜੀ ਆ ਇਸ ਕਾਨਫਰੰਸ ਦੇ ਵਿੱਚ ਜਿਹੜੀ ਆ ਉਹ ਵੇਖਣ ਨੂੰ ਆਈ ਆ ਵੀ ਜਿਹੜੇ ਗਰੀਬ ਜਿਹੜੇ ਆ ਜੀ ਕੰਟਰੀ ਹੈਗੇ ਆ ਮਿਸਰ ਦੇ ਵਿੱਚ ਇਹ ਜਿਹੜੀ ਆ ਕਾਨਫਰੰਸ ਚੱਲ ਰਹੀ ਸੀਗੀ ਅਤੇ ਜਿਨ੍ਹਾਂ ਨੂੰ ਇਹ ਗਰੀਬ ਕੰਟਰੀ ਮੰਨਦੇ ਆ ਡਿਵੈਲਪਿੰਗ ਕੰਟਰੀ ਮੰਨਦੇ ਆ ਉਹਨਾਂ ਵਾਸਤੇ ਇੱਕ ਸਪੈਸ਼ਲ ਫੰਡ ਦੀ ਜਿਹੜੀ ਆ ਉਹਦੀ ਸ਼ੁਰੂਆਤ ਕੀਤੀ ਗਈ ਹੈ ਬਾਕੀ ਜਿਹੜਾ ਇਹਚੋਂ ਇਹ ਸੀਗਾ ਵੀ ਸ਼ਾਇਦ ਜਿਹੜੀ ਮੌਸਮ ਦੇ ਵਿੱਚ ਜਿਹੜਾ ਬਦਲਾਅ ਆ ਰਿਹਾ ਜਿਹਨੂੰ ਕਲਾਈਮੇਟ ਚੇਂਜ ਆਪਾਂ ਨੋਰਮਲੀ ਕਹਿੰਦੇ ਹਾਂ ਅਤੇ ਉਹਦੇ ਵਾਸਤੇ ਜਿਹੜਾ ਕਲਾਈਮੇਟ ਜਸਟਿਸ ਆ ਉਹਦੇ 'ਚ ਆਊਗਾ ਉਹਦੇ 'ਚ ਜਿਹੜੇ ਜਿਹਨੂੰ ਜਿਹੜੇ ਆਪਣੇ ਆਪ ਨੂੰ ਰਿਚ ਕੰਟਰੀ ਅਖਵਾਉਂਦੇ ਆ ਜਾਂ ਡਿਵੈਲਪਡ ਕੰਟਰੀ ਆ ਜਿਹੜੇ ਅਖਵਾਉਂਦੇ ਆ ਉਹਨਾਂ ਦੇ ਜਿਹੜੀ ਆ ਕਾਰਬਨ ਦੀ ਅਮਿਸ਼ਨ ਵਾਸਤੇ ਕੋਈ ਖਾਸ ਜਿਹੜਾ ਆ ਸੋਲਿਡ ਗੱਲਬਾਤ ਨਿਕਲੂਗੀ ਉਹ ਜਿਹਾ ਕੋਈ ਵੀ ਚੀਜ਼ ਜਿਹੜੀ ਆ ਜੀ ਉਹ ਉਹਦੇ 'ਚੋਂ ਨਿਕਲ ਕੇ ਸਾਹਮਣੇ ਆਉਂਦੀ ਦਿਸ ਨਹੀਂ ਰਹੀ ਪਰ ਜਿਹੜਾ ਫੰਡ ਆ ਉਹ ਜ਼ਰੂਰ ਜਿਹੜਾ ਆ ਉਹ ਵਧਿਆ ਆ ਉਹ ਕ੍ਰੀਏਟ ਹੋਇਆ ਅਤੇ ਉਹਦੇ ਵਾਸਤੇ ਜਿਹੜਾ ਆ ਜੀ ਉਹਨਾਂ ਨੇ ਕਿਹਾ ਆ ਬਈ ਤੁਹਾਨੂੰ ਜਿਹੜਾ ਆ ਉਹ ਕਰ ਲੈਣਾ ਚਾਹੀਦਾ ਪਰ ਉਹ ਕਹਿੰਦੇ ਆ ਵੀ ਇਹ ਪੂਰਾ ਨਹੀਂ ਹੈਗਾ ਜਿੰਨਾ ਪੱਧਰ ਦੇ ਉੱਤੇ ਕਲਾਈਮੇਟ ਚੇਂਜ ਹੋ ਰਿਹਾ ਅਤੇ ਜਿੰਨਾ ਚਿਰ ਇਹ ਜਿਹੜੀ ਆ ਫੋਸਿਲ ਫਿਊਲ ਅਤੇ ਜਿਹੜਾ ਕਾਰਬਨ ਅਮਿਸ਼ਨ ਵਾਲੀ ਗੱਲ ਹੈਗੀ ਆ ਉਹਦੇ ਕਰਕੇ ਜਿੰਨਾ ਚਿਰ ਉੱਤੇ ਪੂਰੇ ਕੰਟਰੋਲ ਦੀ ਗੱਲ ਉਹਦੀ ਟਾਈਮਲਾਈਨ ਦੀ ਗੱਲ ਉਹਦੀਆਂ ਉਹ ਸਾਰੀਆਂ ਚੀਜ਼ਾਂ ਦੀ ਨਹੀਂ ਆਉਂਦੀ ਉਹਨਾਂ ਚਿਰ ਇਹਦੇ 'ਚੋਂ ਕੁਛ ਵੀ ਜੇ ਆਪਾਂ ਕਹੀਏ ਵੀ ਬਹੁਤ ਜ਼ਿਆਦਾ ਚੀਜ਼ਾਂ ਅਚੀਵ ਕਰ ਲਾਂਗੇ ਤਾਂ ਉਹ ਕੁਛ ਲੱਗ ਨਹੀਂ ਰਿਹਾ ਅਤੇ ਫੰਡ ਵਾਸਤੇ ਤੁਸੀਂ ਜੇ ਠੀਕ ਆ ਉਹਨਾਂ ਕੰਟਰੀਆਂ ਨੂੰ ਫੰਡ ਜ਼ਰੂਰ ਦੇ ਦਿਓਗੇ ਪਰ ਉਹਨਾਂ ਫੰਡ ਦੇ ਨਾਲ ਜਿਹੜਾ ਕਲਾਈਮੇਟ ਦੇ ਉੱਤੇ ਅਸਰ ਪੈਂਦਾ ਆ ਇਹ ਜਿਹੜੀਆਂ ਗ੍ਰੀਨ ਹਾਊਸ ਗੈਸਿਸ ਜਿਹੜੀਆਂ ਨਿਕਲਦੀਆਂ ਉਹਨੂੰ ਤੁਸੀਂ ਕਿਵੇਂ ਕੰਟਰੋਲ ਕਰੋਗੇ ਉਹਦੀ ਜਿਹੜੀ ਆ ਗੱਲ ਜਿਹੜੀ ਆ ਉਨੀ ਜ਼ਿਆਦਾ ਕਲੀਅਰ ਉਹ ਨਹੀਂ ਹੋ ਰਹੀ ਅਤੇ ਉਹ ਵੀ ਗੱਲ ਜਿਹੜੀ ਆ ਉਹ ਕਿੱਧਰ ਨੂੰ ਚੱਲੂਗੀ ਉਹ ਵੀ ਵੇਖਣੀ ਪੈਣੀ ਆ ਗੀਤ ਆ ਜੀ ਇੱਕ ਬੀਰ ਸਿੰਘ ਹੋਣਾ ਦਾ ਅਤੇ ਉਹ ਗੀਤ ਤੁਹਾਡੇ ਨਾਲ ਜਿਹੜੀ ਆ ਉਹ ਸਾਂਝ ਪਾਉਂਦੇ ਆ ਕੁਛ ਇਹੋ ਜਿਹੀਆਂ ਗੱਲਾਂ ਕਰਦਾ ਜਿਹੜੀ ਆ ਜੀ ਮੇਰਾ ਖਿਆਲ ਆ ਜੀ ਇਹ ਕੁਛ ਹੋਰ ਹੀ ਸ਼ੁਰੂ ਹੋ ਗਿਆ ਜਿਹੜਾ ਆ ਇਹ 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 ਕੋਈ ਹੋਰ ਦੇਰ ਇਜ਼ ਅ ਡਿਫਿਕਲਟ ਆਈ ਡੋਂਟ ਨੋ ਵਾਟ ਇਸ ਪਲੇਇੰਗ ਇਟਸ ਸਮ ਹਿੰਦੀ ਸੌਂਗ ਪਲੇਇੰਗ ਇਟਸ ਕੋਈ ਨਹੀਂ ਹੈ
ਤੁਮਸੇ ਪਿਆਰ ਹਮੇ ਹੈ ਕਿਤਨਾ ਜਾਣੇ ਜਾਣਾ ਤੁਮਸੇ ਮਿਲ ਕਰ ਤੁਮਕੋ ਹੈ ਫਲੀਆਂ ਚੰਗੀਆਂ ਸਭ ਦੀਆਂ ਰੀਝਾਂ ਪੁੱਗ ਜਾਵਣ ਮਿਹਨਤ ਦੇ ਨਾਲ ਬੀਜੀਆਂ ਛਾਲਾ ਉੱਗ ਜਾਵਣ ਫਲੀਆਂ ਚੰਗੀਆਂ ਸਭ ਦੀਆਂ ਰੀਝਾਂ ਪੁੱਗ ਜਾਵਣ ਮਿਹਨਤ ਦੇ ਨਾਲ ਬੀਜੀਆਂ ਛਾਲਾ ਉੱਗ ਜਾਵਣ ਹਰ ਥਾਂ ਤੇ ਸੱਜਣ ਤਾਈ ਨਾ ਕੋਈ ਵੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਅੰਨਾ ਰਾਜ ਨਾ ਲੁੱਚਿਆਂ ਦੀ ਸਰਕਾਰ ਹੋਵੇ ਪੁੱਤ ਨਸ਼ੇੜੀ ਹੋਣ ਦੀ ਬਦਕਾਰ ਹੋਵੇ ਅੰਨਾ ਰਾਜ ਨਾ ਲੁੱਚਿਆਂ ਦੀ ਸਰਕਾਰ ਹੋਵੇ ਪੁੱਤ ਨਸ਼ੇੜੀ ਹੋਣ ਦੀ ਬਦਕਾਰ ਹੋਵੇ ਥੋੜ ਦਿਲੇ ਜੇ ਆਸ਼ਿਕ ਵਸਦੇ ਹੋਣ ਜਿੱਥੇ ਪਟੜੀ ਪੱਖਾ ਜ਼ਹਿਰ ਨਾ ਵਗਦੀ ਨਹਿਰ ਹੋਵੇ
ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਹੱਥੀ ਲਾਇਆ ਰੁੱਖ ਕਿਸੇ ਦਾ ਸੁੱਕੇ ਨਾ ਬੱਚਿਆਂ ਵਾਲੇ ਘਰੋਂ ਲਵੇਰਾ ਮੁੱਕੇ ਨਾ ਹੱਥੀ ਲਾਇਆ ਰੁੱਖ ਕਿਸੇ ਦਾ ਸੁੱਕੇ ਨਾ ਬੱਚਿਆਂ ਵਾਲੇ ਘਰੋਂ ਲਵੇਰਾ ਮੁੱਕੇ ਨਾ ਫਿਕਰਾਂ ਵਾਲਾ ਬੋਝ ਕਿਸੇ ਤੇ ਹੋਵੇ ਨਾ ਸ਼ੁਕਰਾਂ ਦੀ ਅਰਦਾਸ ਅੱਠੇ ਪੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ
ਜੀ ਬਿਲਕੁਲ ਜੀ ਜਿਹੜਾ ਆ ਕਰਤਾਰ ਹੀ ਭਲੀ ਕਰੇ ਤੇ ਚੰਗੀ ਗੱਲ ਆ ਕਿਉਂਕਿ ਜਿਨ੍ਹਾਂ ਨੇ ਪੋਲਸੀਆਂ ਬਣਾਉਣੀਆਂ ਆ ਉਹ ਤੇ ਆਪਦੇ ਕਈ ਬਿਜ਼ਨਸ ਇੰਟਰਸਟ ਸਾਹਮਣੇ ਰੱਖ ਕੇ ਅਤੇ ਉਹਦੇ ਵਿੱਚੋਂ ਪੋਲਸੀਆਂ ਦੀ ਜਿਹੜੀ ਆ ਉਹ ਬਣਾ ਰਹੇ ਆ ਪਰ ਵੇਖੋ ਅੱਗੇ ਜਾ ਕੇ ਜਿਹੜਾ ਆ ਕੀ ਬਣਦਾ ਆ ਪਰ ਮੇਰਾ ਖਿਆਲ ਆ ਵੀ ਜਿਹੜੇ ਜਿਨ੍ਹਾਂ ਨੂੰ ਵੀ ਥੋੜ੍ਹਾ ਬਹੁਤਾ ਇੱਧਰ ਨੂੰ ਹੈਗਾ ਉਹਨਾਂ ਨੂੰ ਜ਼ਰੂਰ ਜਿਹੜਾ ਆ ਆਪਦੇ MPPs ਨੂੰ MPs ਨੂੰ ਬਾਕੀ ਇਲੈਕਟਡ ਲੀਡਰਸ ਨੂੰ ਜਿਹੜਾ ਆ ਵੇਖਣਾ ਚਾਹੀਦਾ ਵੀ ਇਨਵਾਇਰਮੈਂਟ ਵਾਸਤੇ ਜਿਹੜੇ ਆ ਉਹਨਾਂ ਦੇ ਪਲੇਟਫਾਰਮ 'ਤੇ ਕੀ ਹੈਗਾ ਆ ਬਿਰਜੂ ਹੁਣਾਂ ਦੀਆਂ ਖਬਰਾਂ ਤੋਂ ਪਹਿਲਾਂ ਕੁਛ ਇੱਕ ਸੰਦੇਸ਼ ਜਿਹੜੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨੇ ਚਾਹਾਂਗੇ ਜੀ ਨੇਕ ਧਾਲੀਵਾਲ 416-567-8081 ਇਹਨਾਂ ਦਾ ਫੋਨ ਨੰਬਰ ਹੈ 416-567-8081 ਰੀਅਲ ਸਟੇਟ ਖਾਸ ਕਰਕੇ ਕਮਰਸ਼ੀਅਲ ਰੀਅਲ ਸਟੇਟ ਦੇ ਖੇਤਰ ਦੇ ਵਿੱਚ ਬੜਾ ਵਧੀਆ ਲੰਮੇ ਚਿਰ ਤੋਂ ਜਿਹੜਾ ਜੀ ਆਪਣੀਆਂ ਪ੍ਰੋਫੈਸ਼ਨਲ ਸਰਵਿਸਿਜ਼ ਜਿਹੜੀਆਂ ਆ ਉਹ ਦੇ ਰਹੇ ਨੇ ਕਮਿਊਨਿਟੀ ਨੂੰ ਤੁਸੀਂ ਵੀ ਜੇ ਇਨਵੈਸਟ ਕਰਨਾ ਚਾਹੁੰਦੇ ਹੋ ਜਾਂ ਕੋਈ ਘਰ ਲੈਣਾ ਆ ਕਮਰਸ਼ੀਅਲ 'ਚ ਖਾਸ ਕਰਕੇ ਇਹਨਾਂ ਦਾ ਜਿਹੜਾ ਆ ਬਹੁਤ ਵਧੀਆ ਮੁਹਾਰਤ ਹਾਸਲ ਹੈਗੀ ਹੈ ਤੁਹਾਡੇ ਬਜਟ ਦੇ ਹਿਸਾਬ ਨਾਲ ਤੁਹਾਨੂੰ ਵਧੀਆ ਕਮਰਸ਼ੀਅਲ ਪ੍ਰੋਪਰਟੀ ਲੈ ਕੇ ਦੇ ਸਕਦੇ ਨੇ 416-567-8081 ਨੇਕ ਧਾਲੀਵਾਲ ਜਗਿੰਦਰ ਸਿੰਘ ਜੀ ਬਾਜਵਾ 416-741-6704 41 ਐਡੀਸਟੋਨ ਐਵੀਨਿਊ ਤੋਂ ਜਿਹੜਾ ਜੀ ਆਪਣਾ ਬਿਜ਼ਨਸ ਰਨ ਕਰ ਰਿਹਾ ਟੋਰਾਂਟੋ ਦੇ ਵਿੱਚੋਂ ਟੈਕਸੀ ਦੀ ਲੋੜ ਹੈਗੀ ਆ ਤਾਂ ਬਾਜਵਾ ਸਾਹਿਬ ਨੂੰ ਜਿਹੜੀ ਆ ਕਾਲ ਕਰ ਲਓ ਅਤੇ ਤੁਹਾਡੀ ਟੈਕਸੀ ਜਿਹੜੀ ਆ ਜੀ ਉਹਦੀ ਸਰਵਿਸ ਉੱਥੋਂ ਲੈ ਸਕਦੇ ਹੋ 416-741-6904 ਲੀਗਲ ਰਿਪ੍ਰਜੈਂਟੇਸ਼ਨ ਚਾਹੀਦੀ ਆ ਲੀਗਲ ਐਡਵਾਈਸ ਚਾਹੀਦੀ ਆ ਲੀਗਲ ਓਪੀਨੀਅਨ ਚਾਹੀਦੀ ਆ ਕਿਸੇ ਵੀ ਮੈਟਰ ਦੇ ਉੱਤੇ ਤਾਂ ਮਨਜੀਤ ਸਿੰਘ ਮਾਂਗਟ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੀ 905-456-1111 ਇਹਦਾ ਫੋਨ ਨੰਬਰ ਆ 905-456-8111 ਬੜੇ ਲੰਮੇ ਸਮੇਂ ਤੋਂ ਇਹ ਜਿਹੜੇ ਆ ਜੀ ਲੀਗਲ ਪ੍ਰੋਫੈਸ਼ਨ ਦੇ ਵਿੱਚ ਆਪਣੀਆਂ ਸਰਵਿਸਿਜ਼ ਜਿਹੜੀਆਂ ਆ ਪ੍ਰੋਵਾਈਡ ਕਰਦੇ ਆ 90 ਈਸਟਰਨ ਐਵੀਨਿਊ ਯੂਨਿਟ ਨੰਬਰ 4 ਦੇ ਉੱਤੇ ਇਹਨਾਂ ਦਫ਼ਤਰ ਹੈਗਾ ਆ ਅਪੁਆਇੰਟਮੈਂਟ ਲੈ ਕੇ ਜਾਊਂਗੇ ਤਾਂ ਵੇਟ ਨਹੀਂ ਕਰਨੀ ਪਊਗੀ ਨਹੀਂ ਹੋ ਸਕਦਾ ਥੋੜ੍ਹਾ ਬਹੁਤਾ ਤੁਹਾਨੂੰ ਵੇਟ ਕਰਨੀ ਪੈ ਸਕਦੀ ਆ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਵਿੱਚ ਵੀ ਇਹ ਫੁੱਲ ਰਿਪ੍ਰਜੈਂਟੇਸ਼ਨ ਦਿੰਦੇ ਨੇ ਮਨਜੀਤ ਸਿੰਘ ਜੀ ਮਾਂਗਟ ਮਾਂਗਟ ਲਾ ਆਫਿਸ ਤੋਂ 905-450-8111 GNG ਟਰੈਕਿੰਗ ਸੋਲਿਊਸ਼ਨਜ਼ ਇੰਕ ਵਾਲਿਆਂ ਦਾ ਫੋਨ ਨੰਬਰ ਨੋਟ ਕਰ ਲਓ ਜੀ 905-461-2525 ਟਰੈਕਿੰਗ ਇੰਡਸਟਰੀ ਦੇ ਵਿੱਚ ਕਿਸੇ ਵੀ ਕਿਸਮ ਦੀ ਟੈਕਨੀਕਲ ਪੇਪਰ ਵਰਕ ਨਾਲ ਸੰਬੰਧਿਤ ਸਰਵਿਸ ਚਾਹੀਦੀ ਆ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਹਾਡਾ ਆਡਿਟ ਆ ਗਿਆ DOT ਜਾਂ MTO ਦਾ ਤਾਂ ਵੀ ਤੁਹਾਨੂੰ ਪੂਰੀ ਫੁੱਲ ਜਿਹੜੀ ਆ ਜੀ ਸਰਵਿਸ ਦੇ ਕੇ ਤੁਹਾਨੂੰ ਐਡਵਾਈਸ ਦੇ ਕੇ ਉਦੋਂ ਤੁਹਾਨੂੰ ਜਿਹੜਾ ਪੇਪਰ ਵਰਕ ਤਿਆਰ ਕਰਨ ਦੇ ਵਿੱਚ ਅਤੇ ਉੱਥੇ ਪ੍ਰਜੈਂਟ ਕਰਨ ਦੇ ਵਿੱਚ ਹੈਲਪ ਕਰਦੇ ਨੇ 905-461-2527-50 ਟੈਲਫੋਰਡ ਵੇ ਮਿਸੀਸਾਗਰ ਵਿੱਚ ਇਹਨਾਂ ਦਾ ਦਫ਼ਤਰ ਹੈਗਾ ਆ ਡੈਰੀ ਅਤੇ ਡਿਕਸੀ ਦਾ ਮੇਜਰ ਇੰਟਰਸੈਕਸ਼ਨ ਹੈਗਾ ਨੰਬਰ ਇੱਕ ਪ੍ਰੀਫੇਅਰ ਨੋਟ ਕਰ ਲਓ ਜੀ 905-461-2525 905-461-2525 GNG ਟਰੈਕਿੰਗ ਸਲਿਊਸ਼ਨਸ ਇੰਕ ਅਤੇ ਹੈਲਪਿੰਗ ਹੈਂਡਸ ਜੇ ਤੁਸੀਂ ਜਿਹੜਾ ਹੈ ਜੀ ਸੀਨੀਅਰ ਹੋ ਅਤੇ ਕੰਪਿਊਟਰ ਸਿੱਖਣਾ ਚਾਹੁੰਦੇ ਹੋ ਕੋਈ ਕੋਸਟ ਨਹੀਂ ਗੀ ਕੰਪਿਊਟਰ ਸਿੱਖਣ ਦੀ ਵਰਚੁਅਲ ਕਲਾਸਾਂ ਲੱਗਦੀਆਂ ਨੇ ਜਾਂ ਪੰਜਾਬੀ ਬੱਚਿਆਂ ਨੂੰ ਸਿਖਾਉਣੀ ਚਾਹੁੰਦੇ ਹੋ ਤਾਂ ਉਹ ਵੀ ਵਰਚੁਅਲ ਕਲਾਸਾਂ ਲੱਗਦੀਆਂ ਨੇ ਸੋਮਵਾਰ ਦੇ ਸੋਮਵਾਰ ਹਰਦੀਪ ਕੌਰ ਹੁਣਾਂ ਨਾਲ ਸੰਪਰਕ ਕਰ ਲਓ ਜੀ 416-716-1495 416 7161495 ਤੇ ਜਿਹੜਾ ਜੀ ਸੰਪਰਕ ਕਰ ਸਕਦੇ ਹੋ। ਬਿਰਜੂ ਹੁਣ ਤੋਂ ਖਬਰਾਂ ਸੁਣਦੇ ਹਾਂ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। 2:57 ਤੁਹਾਡੇ ਨਾਲ ਆਵਾਜ਼ ਦੇ ਜ਼ਰੀਏ ਸਾਂਝ ਰਹੂਗੀ। ਜੀ ਬਿਰਜੂ ਜੀ।
ਜਾਗੋ ਰੇਡੀਓ ਸੁਣਨ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗੋ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪੋਂਸਰ ਹੈ ਸੁਭਾਸ਼ ਜੋਸ਼ੀ ਲਵ ਫਾਰਮ ਸੇ ਸੁਭਾਸ਼ ਜੋਸ਼ੀ। ਫੋਨ ਨੰਬਰ 9053620111। ਗੁਰੂਵਾਰ ਕੋ ਨਈ ਦਿੱਲੀ ਮੇ ਸੰਯੁਕਤ ਕਿਸਾਨ ਮੋਰਚਾ ਨੇ ਪ੍ਰੈਸ ਕਾਨਫਰੰਸ ਕੀ। ਪ੍ਰੈਸ ਕਾਨਫਰੰਸ ਕੋ ਡਾਕਟਰ ਦਰਸ਼ਨਪਾਲ, ਹਨਨ ਮੌਲਾ, ਯੁੱਧਵੀਰ ਸਿੰਘ, ਅਵਿਕ ਸਾਹਾ ਔਰ ਅਸ਼ੋਕ ਧਵਲੇ ਸਹਿਤ SKM ਕੇ ਨੇਤਾਓਂ ਨੇ ਸੰਬੋਧਿਤ ਕੀਆ। ਇਸ ਪ੍ਰੈਸ ਕਾਨਫਰੰਸ ਕੇ ਜ਼ਰੀਏ ਦੇਸ਼ ਕੇ ਸਭੀ ਕਿਸਾਨੋਂ ਸੇ ਕਿਸਾਨ ਆੰਦੋਲਨ ਕੀ ਦੂਸਰੀ ਸਾਲਗ੍ਰਹਿ ਕੇ ਮੌਕੇ ਪਰ 26 ਨਵੰਬਰ ਕੋ ਮਾਰਚ ਨਿਕਾਲਨੇ ਕਾ ਬੁਲਾਵਾ ਦਿਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਕੇ ਪ੍ਰਤੀ ਨਿਰਾਸ਼ਾ ਜ਼ਾਹਿਰ ਕਰਤੇ ਹੋਏ ਆਰੋਪ ਲਗਾਇਆ ਕਿ 9 ਦਸੰਬਰ ਕੋ ਆੰਦੋਲਨ ਖਤਮ ਹੋਣੇ ਕੇ ਦਿਨ ਕੇਂਦਰ ਸਰਕਾਰ ਕਿਸਾਨੋਂ ਸੇ ਲਿਖਿਤ ਮੇਂ ਕੀਏ ਗਏ ਸਭੀ ਵਾਅਦੋਂ ਸੇ ਮੁਕਰ ਗਈ ਹੈ। SKM ਨੇ ਦਾਅਵਾ ਕੀਆ ਕਿ ਨਾ ਤੋ MSP ਪਰ ਕਮੇਟੀ ਕਾ ਗਠਨ ਹੁਆ ਹੈ, ਨਾ ਹੀ ਆੰਦੋਲਨ ਕੇ ਦੌਰਾਨ ਕਿਸਾਨੋਂ ਪਰ ਦਰਜ ਝੂਠੇ ਮੁਕਦਮੇ ਵਾਪਸ ਲਏ ਗਏ ਹੈ। ਕਿਸਾਨ ਨੇਤਾਓਂ ਨੇ ਮਾਂਗ ਕੀਆ ਕਿ ਲਖੀਮਪੁਰ ਖੀਰੀ ਮੇਂ ਕਿਸਾਨੋਂ ਔਰ ਪੱਤਰਕਾਰੋਂ ਕੀ ਮੌਤ ਕੇ ਮਾਮਲੇ ਮੇਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰ ਟੈਨੀ ਕੇ ਖਿਲਾਫ ਕਾਨੂੰਨੀ ਕਾਰਵਾਈ ਕੀ ਜਾਏ। ਇਸਕੇ ਇਲਾਵਾ ਕਈ ਅਨੇ ਮਾਂਗੋਂ ਕੋ ਉਠਾਇਆ। ਇਸਸੇ ਪਹਿਲੇ ਸੰਯੁਕਤ ਕਿਸਾਨ ਮੋਰਚਾ ਨੇ 14 ਨਵੰਬਰ 2022 ਕੋ ਨਈ ਦਿੱਲੀ ਕੇ ਗੁਰਦੁਆਰਾ ਰਕਾਬਗੰਜ ਮੇਂ ਇੱਕ ਬੈਠਕ ਕੀ ਥੀ, ਜਿਸ ਮੇਂ ਕਿਸਾਨੋਂ ਕੇ ਸਾਥ ਵਿਸ਼ਵਾਸਘਾਤ ਕਰਨੇ ਕੇ ਲੀਏ ਨਰੇਂਦਰ ਮੋਦੀ ਕੇ ਨੇਤ੍ਰਿਤਵ ਵਾਲੀ ਸੱਤਾਰੂੜ੍ਹ ਸਰਕਾਰ ਕੀ ਕੜੀ ਨਿੰਦਾ ਕੀ ਗਈ। ਪੂਰੇ ਦੇਸ਼ ਮੇਂ 26 ਨਵੰਬਰ ਕੋ ਹਰੇਕ ਰਾਜੇ ਮੇਂ ਰਾਜਭਵਨ ਯਾਨੀ ਗਵਰਨਰ ਹਾਊਸ ਤੱਕ ਮਾਰਚ ਨਿਕਾਲਨੇ ਕੀ ਤਿਆਰੀ ਕਿਸਾਨ ਬੜੇ ਜ਼ੋਰ ਸ਼ੋਰ ਕੇ ਸਾਥ ਕਰ ਰਹੇ ਹੈ। ਉਸੀ ਦਿਨ ਯਾਨੀ ਗੁਰੂਵਾਰ ਕੋ ਹੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਔਰ BKU ਏਕਤਾ ਸਿੱਧੂਪੁਰ ਕੇ ਬੈਨਰ ਤਲੇ ਆਪਣੀ ਮਾਂਗੋ ਕੋ ਲੇਕਰ ਬਠਿੰਡਾ ਔਰ ਮਾਨਸਾ ਜ਼ਿਲ੍ਹੋ ਮੇਂ ਕਿਸਾਨੋਂ ਨੇ ਸੜਕੋਂ ਪਰ ਪ੍ਰੋਟੈਸਟ ਕੀਆ। ਕੁਛ ਕਿਸਾਨੋਂ ਨੇ ਅੰਮ੍ਰਿਤਸਰ ਪਠਾਨਕੋਟ ਹਾਈਵੇ ਕੋ ਵੀ ਜਾਮ ਕਰ ਦਿਆ ਹੈ। ਪਟਿਆਲਾ ਮੇਂ ਕਿਸਾਨੋਂ ਨੇ ਧਰੇਰੀ ਜੱਟਾਂ ਟੋਲ ਪਲਾਜ਼ਾ ਪਰ ਬੀਤੇ ਦਿਨ ਵਿਰੋਧ ਪ੍ਰਦਰਸ਼ਨ ਕੀਆ ਥਾ। ਮਾਨਸਾ ਜ਼ਿਲ੍ਹੇ ਕੇ ਕਿਸਾਨ ਪਿਛਲੇ 36 ਦਿਨੋਂ ਸੇ ਕਪਾਸ ਕੀ ਫਸਲ ਕੇ ਲੀਏ ਮੁਆਵਜ਼ੇ ਕੀ ਮਾਂਗ ਕੋ ਲੇਕਰ ਪ੍ਰਦਰਸ਼ਨ ਕਰ ਰਹੇ ਥੇ, ਜੋ ਕਿ ਪਿੰਕ ਵਾਲਬਰਮ ਕੇ ਪ੍ਰਕੋਪ ਸੇ ਪ੍ਰਭਾਵਿਤ ਹੋਈ ਥੀ ਔਰ ਧਾਨ ਕੀ ਪਰਾਲੀ ਜਲਾਨੇ ਕੇ ਲੀਏ ਰਾਜਸਵ ਰਿਕਾਰਡ ਮੇਂ ਰੈਡ ਐਂਟਰੀ ਕੀ ਗਈ ਥੀ। BKU ਏਕਤਾ ਸਿੱਧੂਪੁਰ ਕਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਔਰ ਸਫੇਦ ਮੱਖੀ ਕੇ ਹਮਲੇ ਸੇ ਨੁਕਸਾਨ ਉਠਾਨੇ ਵਾਲੇ ਕਿਸਾਨੋਂ ਕੋ ਮੁਆਵਜ਼ਾ ਦੇਣੇ ਕੇ ਬੜੇ ਬੜੇ ਵਾਅਦੇ ਕਰਨੇ ਕੇ ਬਾਵਜੂਦ ਰਾਜਯ ਸਰਕਾਰ ਨੇ ਇਸ ਦਿਸ਼ਾ ਮੇਂ ਕੁਛ ਨਹੀਂ ਕੀਆ ਹੈ। ਕਿਸਾਨ ਆੰਦੋਲਨ ਕੇ ਦੌਰਾਨ ਮਰਨੇ ਵਾਲੇ ਕਿਸਾਨੋਂ ਕੇ ਪਰਿਵਾਰੋਂ ਕੋ ਰਾਹਤ ਯਾ ਸਰਕਾਰੀ ਨੌਕਰੀ ਨਹੀਂ ਦੀ ਗਈ ਹੈ। ਧਾਨ ਕੀ ਪਰਾਲੀ ਜਲਾਨੇ ਕੇ ਆਰੋਪ ਮੇਂ ਕਿਸਾਨੋਂ ਕੇ ਖਿਲਾਫ ਦਰਜ ਮਾਮਲੋਂ ਕੋ ਜਲਦ ਸੇ ਜਲਦ ਵਾਪਸ ਲਿਆ ਜਾਏ। BKU ਏਕਤਾ ਸਿੱਧੂਪੁਰ ਕਾ ਕਹਿਣਾ ਹੈ ਕਿ ਆਪ ਸਰਕਾਰ ਕੀ ਕਥਨੀ ਔਰ ਕਰਨੀ ਮੇਂ ਬਹੁਤ ਅੰਤਰ ਹੈ। ਰਾਜਯ ਸਰਕਾਰ ਨੇ ਹਮਾਰੀ ਕੁਛ ਮਾਂਗੋਂ ਕੋ ਮਾਨਨੇ ਪਰ ਸਹਿਮਤੀ ਜਤਾਈ ਥੀ, ਲੇਕਿਨ ਅਭੀ ਵੀ ਫਾਰਮਲ ਨੋਟੀਫਿਕੇਸ਼ਨ ਕਾ ਇੰਤਜ਼ਾਰ ਹੈ। ਅਗਰ ਹਮਾਰੀ ਮਾਂਗੇ ਪੂਰੀ ਨਹੀਂ ਹੋਈ ਤੋ ਹਮ ਅਨਿਸ਼ਚਿਤਕਾਲੀਨ ਆੰਦੋਲਨ ਸ਼ੁਰੂ ਕਰਨੇ ਕੋ ਮਜਬੂਰ ਹੋਂਗੇ। ਉਧਰ BKU ਚੜੂਨੀ ਕੇ ਨੇਤਾ ਗੁਰਨਾਮ ਚੜੂਨੀ ਨੇ ਚੰਡੀਗੜ੍ਹ ਮੇਂ ਪ੍ਰੈਸ ਕਾਨਫਰੰਸ ਮੇਂ ਕਿਹਾ ਕਿ ਹਰਿਆਣਾ ਸਰਕਾਰ 24 ਨਵੰਬਰ ਸੇ ਪਹਿਲੇ ਹਰਿਆਣਾ ਸੇ ਸੰਬੰਧਿਤ ਕਿਸਾਨ ਆੰਦੋਲਨ ਕੇ ਦੌਰਾਨ ਕੇ ਸਭੀ ਲਗਭਗ 294 ਕੇਸ ਔਰ ਆੰਦੋਲਨ ਕੇ ਪਹਿਲੇ ਕੇ ਸਭੀ ਕੇਸ ਵਾਪਸ ਲੇ। ਅਨਯਥਾ 24 ਨਵੰਬਰ ਕੋ ਅੰਬਾਲਾ ਮੇਂ ਮੋਹੜਾ ਅਨਾਜ ਮੰਡੀ ਕੇ ਪਾਸ GT ਰੋਡ ਜਾਮ ਕਰੇਂਗੇ। ਗੁਰਨਾਮ ਚੜੂਨੀ ਨੇ ਬਤਾਇਆ ਕਿ ਹਰਿਆਣਾ ਮੇਂ ਬਹੁਤ ਸੇ ਮੁਕਦਮੇ ਅਭੀ ਅਦਾਲਤੋਂ ਮੇਂ ਪੈਂਡਿੰਗ ਹੈ। ਹਾਲਾਂਕਿ ਸਰਕਾਰ ਨੇ ਜ਼ਿਆਦਾਤਰ ਮਾਮਲੋਂ ਕੋ ਰੱਦ ਕਰਨੇ ਕੀ ਸਿਫਾਰਿਸ਼ ਕਰ ਦੀ ਹੈ। ਬਾਵਜੂਦ ਇਸਕੇ ਬਹੁਤ ਸੰਖਿਆ ਮੇਂ ਕੇਸ ਅਦਾਲਤੋਂ ਮੇਂ ਵਿਚਾਰਧੀਨ ਹੈ। ਇਸ ਕਾਰਨ ਸੇ ਬਹੁਤ ਸੇ ਲੋਗੋਂ ਕੇ ਹਥਿਆਰ ਲਾਇਸੈਂਸ ਰੱਦ ਕਰ ਦੀਏ ਗਏ ਹੈ ਔਰ ਪਾਸਪੋਰਟ ਨਹੀਂ ਬਣਾਏ ਜਾ ਰਹੇ ਹੈ। ਉਨ੍ਹੋਂਨੇ ਕਿਹਾ ਕਿ 24 ਨਵੰਬਰ ਕੋ GT ਰੋਡ ਜਾਮ ਕਰਨੇ ਕੇ ਦੌਰਾਨ ਸਰਕਾਰ ਕੋ ਦੀਏ ਜਾਣੇ ਵਾਲੇ ਮੈਮੋਰੰਡਮ ਮੇਂ MSP ਕੀ ਗਾਰੰਟੀ ਕਾ ਕਾਨੂੰਨ ਔਰ ਅਨੇ वायदों की याद दिलाई जाएगी, साथ ही किसानों का पूरा कर्जा माफ करने, जीएम सरसों की अनुमति न देने, लखीमपुर केस में किसानों पर बने मुकदमे वापस लेने, गेहूं और धान का भाव अगले साल के लिए 400 रुपये प्रति क्विंटल बढ़ाने, पूरे देश में गन्ने की पेमेंट टाइम बाउंड करने, पिछली गन्ना पेमेंट ब्याज सहित दिलवाने, फसलों का बीमा क्लेम का टाइम बाउंड करने, मुश्तरका मलकान जमीनों को किसानों के नाम करवाने जैसी सभी मांगों को उठाया जाएगा। आप जागो रेडियो को सुन रहे हैं। जागो रेडियो के इस कार्यक्रम के स्पॉन्सर हैं खालसा फर्नीचर से पॉल, फोन नंबर 9055659588, एक्शन ऑटो एंड कॉलिजन से जस्सी सराय, फोन नंबर 9056739494।
जी अमोलक सिद्धू होना बारे जो रियल स्टेट के खेत्र जी टी ए काम कर रहे हैं, सत वोट जी टी ए किसी तरह की कोई रीसेल की जी तुम ट्रांजैक्शन करनी है रियल स्टेट की, तो अमोलक सिद्धू होने संपर्क कर सकते हो 647-719-7008-6471-9700-8 ही जी एनवर होने संपर्क कर सकते हो, जो किस तरह की कोई मॉर्गेज की समस्या न उलझ रहे हो तो मेरी मॉर्गेज की समस्या का हल कर देंगे 647-404-7054-6474-7754 से एनवर होने मॉर्गेज वास्ते संपर्क किया जा सकता है। जी बिरजू जी,
इन दिनों मोदी सरकार के नोटबंदी के फैसले को चुनौती देने वाली कई रिट पर सुनवाई सुप्रीम कोर्ट कर रही है। इस सुनवाई का क्या होना जाना है यह तो सुप्रीम कोर्ट पर निर्भर है। एक बात तो साफ हुआ कि जिन दावों के लिए 6 साल पहले 2016 में नोटबंदी की गई वे झूठी साबित हुईं। ना तो करप्शन खत्म हुआ, ना ब्लैक मनी हाथ लगी। आतंकवाद की घटनाओं को देखकर लगता नहीं है कि इसके लिए दिए जाने वाले फंड पर कोई रोक लगी है, और यह दावा कि इससे अमीर और गरीब के बीच की खाई कम हो जाएगी सिवाय बकवास के कुछ नहीं है। खैर, देश के मजदूर और किसान के हाथ कुछ ना आया, कम से कम काला धन तो बिल्कुल ही नहीं, जिसकी आशा प्रधानमंत्री जी ने दी थी। अलबत्ता नोटबंदी का असली मकसद डिजिटल लेन देन को बढ़ावा देना था। इस डिजिटल लेन देन के बिजनेस में देसी विदेशी सरमायेदारों ने मुनाफे के समुद्र में गोता लगाया। इनमें गूगल, पेटीएम, फोन पे, एयरटेल और जियो के पेमेंट बैंक भी शामिल हैं। हम देख सकते हैं कि नोटबंदी के चलते डिजिटल लेन देन करने की संख्या लगभग 5 गुना बढ़ गई है। 2021-22 में डिजिटल लेन देन करने की संख्या 7,400 करोड़ से अधिक रही है, जिनके जरिए 1,000 लाख करोड़ रुपए से अधिक का लेन देन हुआ है। इसके साथ ही अब इंडिया डिजिटल पेमेंट में दुनिया का सबसे बड़ा मार्केट है। नोटबंदी के बाद नकदी के संकट को बनाए रखा गया ताकि डिजिटल लेनदेन के लिए लोगों को मजबूर किया जा सके। 8 नवंबर 2016 को केवल 4 घंटे के नोटिस पर 500 और 1,000 रुपए के नोटों पर बैन लगा दी गई। नकदी पर चलने वाले अर्थव्यवस्था के कई क्षेत्र बर्बाद हो गए, जैसे कि कृषि, थोक और रिटेल ट्रेड, कंस्ट्रक्शन और टूरिज्म आदि। कई की मौत हो गई। 3 लाख से अधिक छोटे और मिडिल लेवल के औद्योगिक कारोबारों के बंद होने से लगभग 4 करोड़ लोग बेरोजगार हो गए। ये बेरोजगार और छोटे व्यापारी आज तक उबर नहीं सके हैं। नोटबंदी से 4-5 लाख करोड़ रुपए के काले धन मिलने की बात भी झूठी निकली। आरबीआई द्वारा 30 अगस्त 2017 को जारी की गई एनुअल रिपोर्ट से पता चला कि उस तारीख तक 98.96% यानी फीसद पुराने नोट बैंकों में वापस आ गए थे। केवल 16,000 करोड़ रुपए के नोट ही वापस नहीं आए थे। नोटबंदी के समर्थन में यह कहना कि नकदी के चलते भ्रष्टाचार यानी करप्शन होता है, यह भी सरासर गलत है। सरमाएदारों की मनपसंद पार्टी के पावर में आने के लिए फंड देना चुनावी बॉन्ड के जरिए सबसे बड़ा करप्शन है। यह करप्शन नकदी बेस नहीं है। सेकंड, सबसे बड़ा करप्शन कारपोरेट कंपनियों के ना चुकाए गए भारी कर्ज हैं, जिन्हें माफ कर दिया जाता है। यह करप्शन भी नकदी पर बेस नहीं है। प्राइवेटाइजेशन के नाम पर, डिसइन्वेस्टमेंट के नाम पर, मोनेटाइजेशन के नाम पर पब्लिक असेट्स, पब्लिक प्रॉपर्टीज को सरमायेदारों को औने पौने दाम पर देना, यह भी करप्शन है। अब यह भी बात सामने आ रही है कि क्रिप्टो करेंसी के जरिए आतंकवादियों को धन दिया जाता है, यानी आतंक के लिए भी नकदी की जरूरत ही नहीं है। असल बात तो यह है कि सरमायेदारों की सांसें, यानी सरमायेदारी सिस्टम की सांसें करप्शन पर टिकी हैं। ये सांस कहीं सामने दिखाई पड़ती है, कहीं दिखाई नहीं पड़ती है। नोटबंदी का असली उद्देश्य यानी लक्ष्य डिजिटल पेमेंट को बढ़ावा देना था। ये सरमायेदारों का सोचा समझा तरीका था, मौजूद सरकार ने सिर्फ इंप्लीमेंट किया है। आप जागो रेडियो को सुन रहे हैं, आप जागो रेडियो को सुनते रहें। इस प्रोग्राम को स्पॉन्सर करने के लिए सुभाष जोशी ला फार्म, खालसा फर्नीचर एंड एक्शन ऑटो एंड कॉलिजन को शुक्रिया।
ਸਾਂਝੀ ਬਿਰਜੂ ਜੀ, ਅਤੇ ਬਿਰਜੂ ਹੁਣ ਨਾਲ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ, ਜਿਹਨਾਂ ਨੇ ਕਿਸਾਨੀ ਦੇ ਮੁੱਦੇ 'ਤੇ ਜਿਹੜੀ ਆ ਰਿਪੋਰਟ ਦਿੱਤੀ ਆ, ਅਤੇ ਉਹਦੇ ਸੰਬੰਧੀ ਥੋੜ੍ਹਾ ਜਿਹਾ ਹੋਰ ਡਿਟੇਲ 'ਚ ਪੁੱਛ ਰਹੇ ਹਾਂ। ਜੀ ਬਿਰਜੂ ਜੀ, ਇੱਕ ਵਾਰ ਫਿਰ ਸੇ ਸਵਾਗਤ ਰੇਡੀਓ ਮੈਂ ਜੀ।
ਸਵਾਗਤ ਹੈ ਆਪਕਾ ਵੀ ਔਰ ਹਮਾਰੇ ਸਭੀ ਸਰੋਤਾਓਂ ਕਾ।
ਬਿਰਜੂ ਜੀ, ਬਹੁਤ ਪਹਿਲੇ ਤੋਂ ਸ਼ੁਕਰੀਆ, ਬਹੁਤ 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 ਡਿਟੇਲ ਮੈਂ ਆਪਣੇ ਰਿਪੋਰਟ ਕੀ ਆ। लेकिन एक चीज थोड़ा दिमाग में आ रहा था, मैं सोचा आपसे थोड़ा डिटेल में पूछ लूं। अभी आपने जो किसान जथेबंदियों की रिपोर्ट की, तो फतेह दिवस मनाने की बात कर रहे हैं और बहुत सारा मार्च की बात कर रहे हैं, लेकिन मेरे एक चीज दिमाग में आ रहा था, जो कानून बने थे उसके बाद सुप्रीम कोर्ट ने कानूनों को होल्ड कर लिया, और प्रोटेस्ट के बाद, लंबे प्रोटेस्ट के बाद, काफ़ी जाने जाने के बाद सरकार ने उन कानूनों को वापस ले लिया, तो वो तो स्टेटस को वाली बात ही हो गई, जैसे पहले थे वैसे ही अब हैं। जो किसान जथेबंदियों के हिसाब से बहुत ज़्यादा मारू कानून आने वाले थे, वो नहीं आए, वो लागू भी नहीं हुए क्योंकि सुप्रीम कोर्ट ने होल्ड पे डाले हुए थे। लेकिन बड़े बहुत देर से जो एक मांग चल रही है स्वामीनाथन रिपोर्ट की और एमएसपी की, उसके ऊपर एक कमेटी भी बनी थी, उस पे क्या है, कोई रिपोर्ट है कहीं पे, कोई काम हो रहा है, कुछ बातचीत चल रही है, क्या है वो?
स्वामीनाथन कमेटी, सॉरी, जो एमएसपी के ऊपर, वो खैर कोई कमेटी नहीं है, पर जो कमेटी बनाई गई है उसकी रिपोर्ट को वो लीक नहीं कर सकते अभी।
अच्छा,
जब तक कि वो फाइनल सबमिट ना हो जाए। इसकी जो भी कमेटी बनती है उन कमेटियों का, हाँ, वो अलग बात है कि उस कमेटी के अंदर जो लोग हैं वो बात कर सकते हैं उसके ऊपर, अदरवाइज उसको जनरली मीडिया के लिए तब तक लीक नहीं की जाती है जब तक वो फाइनल रिपोर्ट नहीं आ जाती है, सरकार को सबमिट नहीं करती।
वो तो ठीक है, हम रिपोर्ट की बात नहीं करते, लेकिन ये तो इतना तो मीडिया में आ सकता है कि दो मीटिंग हुई कमेटी की, पांच मीटिंग हुई कमेटी की, कमेटी के मेंबर कौन हैं और कमेटी का मैंडेट क्या है, क्या एमएसपी भी उसमें है, क्योंकि जीरो लागत वाली खेती का तो मैंडेट था, थोड़ा बहुत शुरू शुरू में बात हुआ था मीडिया में, लेकिन उनकी मीटिंग हो रही है, नहीं हो रही है, रेगुलर हो रही है, वैसी भी कोई बातचीत ज्यादा सामने नहीं आ रही।
मुझे लगता है कि इसके ऊपर सरकार भी सीरियस नहीं है और बाकी लोग भी, जो इसके जो मेंबर्स हैं वो भी सीरियस नहीं है, अन्यथा वो कहीं ना कहीं तो निकल कर थोड़ी बहुत तो आती, पर अभी ऐसा कुछ भी नहीं है किसान मुझे तो अभी दिखने में दिखा नहीं है।
और ये किसान जथेबंदियां भी कोई फॉलो अप नहीं कर रही इस पे?
ना ना ना, उसके ऊपर तो अभी तक मुझे कोई भी रिपोर्ट नहीं दिखा। मैं भी लगातार वॉच करते रहता हूँ कि आखिर उस कमेटी का क्या हुआ जो सरकार ने गठन किया है उस रिगार्डिंग में, और उसके ऊपर मुझे संयुक्त किसान मोर्चा का भी कोई अभी तक नहीं आया है।
क्योंकि जैसे वो लखीमपुर खीरी वाला केस बार बार लेके आते हैं, आपने रिपोर्ट भी किया और वो और सभी बातें लेके आते हैं, लेकिन इस पे वो भी एक जो है रहस्यमय चुप बोलते हैं शायद उसको, मिस्टीरियस
नहीं silence. ऐसा नहीं है। हाँ, बिकॉज वो कमेटी है, वो कमेटी उस इश्यू के ऊपर है ही नहीं, प्रॉब्लम ये है। हाँ, तो उसमें एमएसपी जैसी चीज को लेकर वो उसके गठन का संभावना नहीं था, मतलब उसमें है ही नहीं वो इश्यूज, तो इसलिए हो सकता है। और वैसे भी किसानों का उसमें इंटरेस्टेड नहीं है उसमें, तो वो बनाया गया है कुछ इधर उधर से पकड़ पकड़ा के लोगों को बिठा दिया गया है, और वो किसानों को एक तरीके से झांसा देने के लिए कि भाई कुछ किया जा रहा है आपके लिए, ना तो इसके लिए किसान ना ही कोई पत्रकार या जो मीडिया में, तो मतलब वो उनको लगता है कि ये ऐसे ही है आया और जारी, मतलब बनती है ना कई कमेटियां बनती है जिनका कोई एंड और शुरू नहीं होता, तो उस तरीके से है
वही।
तो
है,
ये बहुत अनसीरियस
पंजाब में ना, ये पंजाब में एक अभी तो कहावत काफी ज्यादा चल रही है कि किसी भी चीज को डीप फ्रीजर में लगाना हो तो उसके ऊपर SIT बना दो।
हाँ।
तो वो SIT बन जाती है, वो रिपोर्ट आती है नहीं आती है कब होता है, और एक SIT के ऊपर फिर दूसरी SIT बन जाती है, और फिर उस SIT
सरकारें आती है, फिर सरकारें बदल जाती है, फिर तीसरी SIT बनती है, मतलब वो बनाते रहते हैं, मतलब इसको पूरा खेल है एक तरीके से।
और बीच में कोई ना कोई उठ के किसी SIT को कोर्ट में चैलेंज कर देता है, तो वो पंजाब में तो अभी आम पब्लिक के दिमाग में, आम पब्लिक के जो दिमाग में है वो है अगर किसी चीज पे SIT बन गई तो ज्यादा चांसेस है उसपे से निकलेगा कुछ नहीं।
कुछ नहीं निकलता। बिल्कुल 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 नहीं, होता भी यही है कि किसी भी कमीशन का, अब एग्जांपल देखिए, मतलब MSP को लेकर जो भी कमीशन ने जो रिपोर्ट दी है वो सरकारी कमीशन की ही रिपोर्ट होती है, और वो सरकारी कमीशन की रिपोर्ट को ही सरकार मानने को बाध्य नहीं है, तो फिर लगता है कि फिर इस तरह के कमीशन का क्या मतलब है किसी भी चीज पे, तो ये तो अपने आप में बड़ा कॉन्ट्रडिक्टरी बात है।
बिल्कुल। अभी मैंने शुरू में गाना भी ऐसा ही लगाया था, वो बीर सिंह का गाना है, पली करे करतार सब दी खैर होवे, तो लगता है अभी सरकारों के हाथ में तो कुछ नहीं, अगर करतार ही किसी का भला करे तो वही होगा।
तो वही है,
ठीक है। मैं आपके रिपोर्ट के बाद में दिमाग में आया कि उसके बाद भी बात कर ली जाए, तो अगर मीडिया में कुछ नहीं तो हम भी क्या रिपोर्ट करेंगे, अगले इतवार थोड़ी डिटेल में बात करेंगे कुछ और मुद्दों पे।
बिल्कुल बिल्कुल।
थैंक यू बिरजू जी, गुड नाइट टू यू।
गुड नाइट।
ये सांझी बिरजू जी तो जिमें दस रहे भी वो MSP वाली रिपोर्ट, चलो कहें भी आज तो दुनिया खड़ी आ, हो सकता भी कोई वो रिपोर्ट आवे कमेटी की, तो किसान का कोई पड़ा हो, तो जिहड़े किसान जिहड़े आ जी निक्की किसानी खास करके जिहड़ी करजई आ उहदा कोई ना कोई जिहड़ा आ उहदे अच्छे दिन जिहड़े आ उह छेती आ जाण। एक रिकॉर्डर कमर्शियल ब्रेक लै लईए, वापस आउंदे रेडियो प्रोग्राम जागो दे विच।
ਤੁਹਾਡੀ ਕਾਰ ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੂਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ 2662 ਡਰਿਊ ਰੋਡ ਮਾਲਟਨ ਦੇ ਵਿੱਚ ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ ਐਕਸ਼ਨ ਆਟੋ ਕਲੀਜਨ
ਮੈਥੀਸਨ ਕਲੀਜਨ ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ ਤਾਂ 1225 ਮੈਥੀਸਨ ਬੁਲੇਵਰਡ ਈਸਟ ਮਿਸੀਸਾਗਾ ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਆ ਤੁਹਾਨੂੰ ਪਤਾ ਕਿ ਕਿੰਗ ਟੋਇੰਗ ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ 905-614-00-00-905-614-00-00 ਤੇ ਸੰਪਰਕ ਜਿਹੜਾ ਕਰ ਸਕਦੇ ਹੋ
ਬੰਗਲਾ ਮੋਟਰ ਕਾਰ ਦਿਲਾ ਦੇ ਦੇਸ਼ ਨਹੀਂ ਦੋ ਚਾਰ ਦਿਲਾ ਦੇ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੋਰਗੇਜਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੋਰਗੇਜਸ ਮੇ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ, ਹਰ ਤਰ੍ਹਾਂ ਸੇ ਕਰਤੇ ਹੈ ਆਪ ਕੀ ਮਦਦ। ਮਯੰਕ ਭਟਨਾਗਰ ਜੀ 647-702-2023-647-702-2023।
ਬ੍ਰੇਕ ਤੋਂ ਬਾਅਦ ਇੱਕ ਵਾਰੀ ਸਵਾਗਤ ਹੈ ਜੀ, ਅਤੇ ਜਸਬੀਰ ਹੁੰਦਲ ਹੋਣਾ ਨਾਲ ਲਾਈਨ ਜੁੜੀ ਆ, ਕਿਉਂਕਿ ਜਿਹੜੇ ਆ ਸਾਰੇ ਹੀ ਪਾਸਿਓਂ ਖਬਰਾਂ ਇਹੋ ਜਿਹੀਆਂ ਆ ਰਹੀਆਂ ਆ ਵੀ ਸ਼ਾਇਦ ਜਿਹੜਾ ਆ ਇਕੋਨਮੀ ਸਲੋਅ ਹੋਣ ਵਾਲੇ ਪਾਸੇ ਚਲੇ ਜੇ, ਮੋਰਗੇਜ ਦੇ ਰੇਟ ਵੀ ਸ਼ਾਇਦ ਥੋੜ੍ਹੇ ਜਿਹੇ ਹੋਰ ਵੱਧ ਜਾਣ, ਅਤੇ ਜਿਹੜੇ ਪਹਿਲਾਂ ਹੀ ਬੰਪਰ ਟੂ ਬੰਪਰ ਪੇ ਚੈੱਕ ਟੂ ਪੇ ਚੈੱਕ ਚੱਲ ਰਹੇ ਸੀਗੇ, ਉਹਨਾਂ ਵਾਸਤੇ ਹਾਲਾਤ ਥੋੜ੍ਹੇ ਬਹੁਤ ਮੁਸ਼ਕਲ ਹੋ ਜਾਣ। ਪੁੱਛਦੇ ਹਾਂ ਜੇ ਉਹਨਾਂ ਵਾਸਤੇ ਕੀ ਹੱਲ ਇਹਨਾਂ ਦੇ ਕੋਲ ਹੈਗਾ ਆ। ਹੁੰਦਲ ਸਾਹਿਬ, ਬਹੁਤ ਬਹੁਤ ਸਵਾਗਤ ਰੇਡੀਓ ਪ੍ਰੋਗਰਾਮ ਜਾਗੋ ਵਿੱਚ। ਹੈਲੋ
ਹੈਲੋ,
ਹਾਂਜੀ 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 ਹਾਂਜੀ, ਆ ਗਏ, ਲੱਭ ਗਏ ਜੀ, ਲੱਭ ਗਏ, ਮੈਂ ਸ਼ਾਇਦ ਫੇਰ ਗੁਆਚ ਗਏ। ਬਹੁਤ ਬਹੁਤ ਸਵਾਗਤ ਰੇਡੀਓ ਪ੍ਰੋਗਰਾਮ ਜਾਗੋ ਚ।
ਧੰਨਵਾਦ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।
ਅੱਛਾ ਜਸਵੀਰ ਜੀ, ਇਹੋ ਜਿਹੀ ਇਹ ਗੱਲਬਾਤ ਅੱਜ ਕੱਲ੍ਹ ਆ ਰਹੀ ਆ, ਬਹੁਤੇ ਵਿਸ਼ਾ ਮਾਹਰ ਕਹਿ ਰਹੇ ਆ ਵੀ ਹਾਲਾਤ ਬਾਹਲੇ ਜਿਹੜੇ ਕਹਿੰਦੇ ਰੋਜ਼ੀ ਨਜ਼ਰ ਨਹੀਂ ਆ ਰਹੇ, ਸ਼ਾਇਦ ਮੋਰਗੇਜ ਵੀ ਥੋੜ੍ਹੀ ਬਹੁਤੀ ਹੋਰ ਵਧੇ ਕਹਿੰਦੇ ਦਸੰਬਰ ਵਾਲੀ ਮੀਟਿੰਗ ਦੇ ਵਿੱਚ, ਅਤੇ ਰਿਸੈਸ਼ਨ ਵਾਲੇ ਪਾਸੇ ਵੀ ਗੱਲਬਾਤ ਚੱਲ ਜੇ, ਮਹਿੰਗਾਈ ਜਿਹੜੀ ਆ ਉਹ ਜਾਨ ਕੱਢਦੀ ਤੁਰੀ ਜਾ ਰਹੀ ਆ, ਅਤੇ ਜਿਹੜੇ ਪਹਿਲਾਂ ਹੀ ਪੇ ਚੈੱਕ ਟੂ ਪੇ ਚੈੱਕ ਸੀਗੇ ਅਤੇ ਜੇ ਕਾਰਡ ਵੀ ਵਰਤੇ ਪਏ ਆ ਅਤੇ ਉਹਦਾ ਵੀ ਸਿਰਫ ਇੰਟਰਸਟ ਓਨਲੀ ਜਾਂ ਮਿਨੀਮਮ ਪੇਮੈਂਟਾਂ ਹੀ ਚੱਲ ਰਹੀਆਂ ਆ, ਉਹਦਾ ਕੋਈ ਹੱਲ ਹੋ ਸਕਦਾ ਆ ਜੇ ਕੋਈ ਫਸ ਗਿਆ?
ਬਿਲਕੁਲ, ਹੱਲ ਤਾਂ ਵੀਰ ਜੀ ਹੋ ਸਕਦਾ, ਜਿਵੇਂ ਤੁਸੀਂ ਪਹਿਲਾਂ ਸ਼ਾਇਦ ਵਾਲੀ ਗੱਲ ਕੀਤੀ ਨਾ ਜੀ, ਸ਼ਾਇਦ ਵਾਲੀ ਗੱਲ ਨਹੀਂ, ਇਹ ਤਾਂ ਹੋ ਗਈ ਆ।
ਅੱਛਾ ਜੀ,
ਇਹ ਚੀਜ਼ਾਂ ਹੋ ਗਈਆਂ ਨੇ। ਵੇਖੋ ਜੀ, ਇੱਕ ਇੰਟਰਸਟ ਰੇਟ ਹੋਰ ਵੱਧ ਗਿਆ ਦਸੰਬਰ ਵਾਲਾ, ਤੇ ਇਟ ਵਿਲ ਬੀ ਬਿਗ ਇੰਪੈਕਟ ਔਨ ਦਾ ਇਕਨੋਮੀ, ਔਨ ਦਾ ਮੋਰਗੇਜ ਔਰ ਐਵਰੀ ਇੰਡੀਵਿਜੁਅਲ।
ਹਾਂਜੀ ਬਿਲਕੁਲ, ਭਾਵੇਂ ਬਿਜ਼ਨਸਮੈਨ ਤੇ ਭਾਵੇਂ ਘਰ ਵਾਲੇ,
ਜੇ ਇੰਟਰਸਟ ਰੇਟ ਵਧਣਗੇ ਤੇ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਲੈਣ ਵਾਲੀਆਂ ਚੀਜ਼ਾਂ ਨੇ ਉਹਨਾਂ ਦੇ ਰੇਟ ਵੀ ਵਧਣਗੇ, ਕਿਉਂਕਿ ਬਹੁਤ ਜਿਹੜੇ ਬਿਜ਼ਨਸ ਨੇ ਨਾ ਉਹ ਓਪਰੇਟਿੰਗ ਲਾਈਨ ਆਫ ਕ੍ਰੈਡਿਟਾਂ ਤੇ ਚੱਲਦੇ ਨੇ। ਜੇ ਉਹ ਓਪਰੇਟਿੰਗ ਲਾਈਨ ਆਫ ਕ੍ਰੈਡਿਟਾਂ ਤੇ ਚੱਲਦੇ ਨੇ ਤੇ ਉਹਨਾਂ ਦੇ ਜੇ ਇੰਟਰਸਟ ਰੇਟ ਵਧਣਗੇ, ਉਹਨਾਂ ਦੀ ਰੋਜ਼ਾਨਾ ਖਰੀਦੋ ਫੋਕਤ ਵਾਲੀ ਕੋਸਟ ਵੱਧ ਜਾਏਗੀ ਜੀ, ਡੈਫੀਨੇਟਲੀ, ਕਿਉਂਕਿ ਉਹਨਾਂ ਦਾ ਇੰਟਰਸਟ ਵੱਧ ਗਿਆ ਤਾਂ
ਕੋਈ ਸ਼ੱਕ ਨਹੀਂ।
ਤੇ ਉਹ ਜਿਹੜੀਆਂ ਆਮ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਚੀਜ਼ਾਂ ਅਸੀਂ ਬਾਏ ਕਰਦੇ ਹਾਂ, ਉਹਨਾਂ ਦੇ ਪ੍ਰਾਈਸ ਵੱਧ ਕੇ ਹੋਏਗੀ। ਦੇਖੋ, ਜੇ ਤੁਸੀਂ ਇਸ ਮਹੀਨੇ ਦਾ ਇਨਫਲੇਸ਼ਨ ਰੇਟ ਦੇਖਦੇ ਹੋ, ਸੋਰੀ ਪ੍ਰਾਈਸਾਂ ਦਾ ਇੰਡੈਕਸ ਦੇਖਦੇ ਹੋ, ਇਨਕਰੀਜ਼ ਹੋਈਆਂ ਦਾ, ਤੇ 12-13% ਤਾਂ ਗਰੋਸਰੀ ਜਿਹੜੀ ਆ ਉਹ ਨਵੰਬਰ ਅਕਤੂਬਰ ਤੋਂ ਲੈ ਕੇ ਨਵੰਬਰ ਦੇ ਵਿੱਚ ਇਨਕਰੀਜ਼ ਹੋ ਗਈ।
ਬਿਲਕੁਲ, ਤੇ ਫਰਵਰੀ 'ਚ ਕਹਿੰਦੇ ਦੁੱਧ ਵੀ ਹੋਰ ਵੱਧ ਰਿਹਾ।
ਬਿਲਕੁਲ ਜੀ, ਯਾਨੀ ਕਿ ਸਾਰੀਆਂ ਚੀਜ਼ਾਂ 'ਤੇ ਹੀ ਇੰਪੈਕਟ ਪਏਗਾ ਜੀ ਇਹਦਾ। ਦੇਖੋ, ਮੇਨ ਗੱਲ ਇਹ ਕਿ ਜਿੰਨਾ ਚਿਰ ਤੇਲ ਦੇ ਉੱਤੇ ਤੇਲ ਦੀਆਂ ਪ੍ਰਾਈਸਾਂ ਸਟੇਬਲ ਨਹੀਂ ਹੁੰਦੀਆਂ, ਇਹ ਕੋਈ ਵੀ ਚੀਜ਼ ਸਟੇਬਲ ਹੋਣ ਦੇ ਆਸਾਰ ਨਹੀਂ ਜੀ। ਦੇਖੋ, ਸਰਕਾਰ ਨੇ ਕਿੰਨਾ ਇੰਟਰਸਟ ਰੇਟ ਵਧਾ ਦਿੱਤਾ ਪਿਛਲੇ ਦੋਵਾਂ ਮਹੀਨਿਆਂ ਦੇ ਵਿੱਚ, ਤੇ ਇਨਫਲੇਸ਼ਨ ਰੇਟ ਕੀ 7-6.9 ਲੋਕਾਂ ਦੇ ਹੰਝੂ ਪਹੁੰਚ ਜਾਣਾ ਨੇ ਜੀ, 7-6.9 ਹੋ ਗਿਆ, ਉਹ ਵੀ ਉਹਨਾਂ ਦੇ ਕਾਗਜ਼ੀ ਨੇ ਜੀ। ਦੇਖੋ, ਭਾਵੇਂ ਉਹ 6 ਕਹੀ ਜਾਣ, 5 ਕਹੀ ਜਾਣ, ਪਰ ਲੋਕਾਂ ਨੂੰ ਦੇਖਣ ਤੇ ਡਿਆ ਨਾ ਵੀ ਵਾਟਸ ਗੋਇੰਗ ਔਨ।
ਜਸਵੀਰ ਜੀ, ਗੱਲ ਤੇ ਇਹ ਆ ਵੀ ਕਈ ਵਾਰੀ ਨਾ ਜਦੋਂ ਇਹ ਰੇਟ ਦੱਸਦੇ ਆ ਤੇ ਕਈ ਵਾਰੀ ਜਿਹੜੇ ਮਾਹਰ ਆ ਨਾ ਉਹ ਗੱਲ ਕਰਦੇ ਆ ਜੀ, ਸਟੋਕ ਐਕਸਚੇਂਜ 'ਚ ਇੰਨੇ ਪੁਆਇੰਟ ਤਾਂ ਚੜ ਗਏ, ਸਟੋਕ ਐਕਸਚੇਂਜ 'ਚ ਇੰਨੇ ਪੁਆਇੰਟ ਥੱਲੇ ਡਿੱਗ ਪਏ। ਮੈਂ ਕਈ ਵਾਰੀ ਗੱਲ ਕਰਦਾ ਉਹਨਾਂ ਨੂੰ, ਯਾਰ ਸਟੋਕ
ਰਿਐਲਿਟੀ ਦੀ ਗਰਾਊਂਡ ਰਿਐਲਿਟੀ ਦੀ ਗੱਲ ਹੀ ਨਹੀਂ ਹੁੰਦੀ ਜੀ।
ਉਹੀ ਜੀ ਵੀ ਸਟੋਕ ਐਕਸਚੇਂਜ ਤੋਂ ਕੀ ਲੈਣਾ ਆ, ਜੇ ਜਿਹੜਾ ਆ ਵੀ ਬ੍ਰੈਡ ਤੇ ਆਂਡੇ ਤੇ ਦੁੱਧ ਤੇ ਪਨੀਰ ਜੇ ਇਹਦੇ ਭਾਅ ਹੀ ਨਾ ਘਟੇ।
ਦੇਖੋ ਜੀ, ਗੋਭੀ ਦਾ ਫੁੱਲ $9 ਦਾ ਸਟੋਰਾਂ ਤੇ ਵਿਕਣ ਦਿਆ,
ਠੀਕ ਹੈ ਜੀ,
ਯਾਨੀ ਕਿ ਮੀਟ ਨਾਲੋਂ ਪ੍ਰਾਈਸ ਗੋਭੀ ਦੀ ਵੱਧ ਗਈ।
ਚਲੋ, ਜਿਹੜੇ ਆ ਜਿਹੜੇ ਫਿਰ ਕੋਈ ਇਹ ਤੇ
ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ, ਜੇ ਕੋਈ ਵੀ ਭੈਣ ਭਰਾ ਇੰਦਰਦੀਪ ਜੀ ਇਹਨਾਂ ਮੁਸੀਬਤਾਂ ਦੇ ਵਿੱਚ ਫਸਿਆ, ਉਹਨਾਂ ਨੂੰ ਲੱਗਦਾ ਉਹਨਾਂ ਦੇ ਲਏ ਹੋਏ ਕਰਜ਼ੇ ਉਹਨਾਂ ਤੋਂ ਵਾਪਸ ਨਹੀਂ ਹੋ ਰਹੇ
ਜੀ,
ਜਾਂ ਉਹਨਾਂ ਨੂੰ ਵਾਪਸ ਕਰਨ ਦੇ ਵਿੱਚ ਦਿੱਕਤ ਆ ਸਕਦੀ ਆ
ਜੀ,
ਜਾਂ ਉਹਨਾਂ ਦੀਆਂ ਪੇਮੈਂਟਾਂ ਲੇਟ ਹੋਈਆਂ ਨੇ, ਤੇ ਇੱਕ ਸਾਡੇ ਮੁਲਕ ਦਾ ਕਾਨੂੰਨ ਆ ਜੀ, ਇਸ ਕਾਨੂੰਨ ਦੇ ਤਹਿਤ ਜਿੰਨੇ ਵੀ ਕਰਜ਼ੇ ਲਏ ਹੋਏ ਨੇ ਉਹ ਮਾਫ਼ ਕਰਵਾਏ ਜਾ ਸਕਦੇ ਨੇ, ਉਹ ਕਰਜ਼ੇ ਪਰਸਨਲ ਹੋਣ, ਬਿਜ਼ਨਸ ਤੇ ਹੋਣ, ਰੈਵਨਿਊ ਕੈਨੇਡਾ ਦੇ ਹੋਣ, ਕਿਸੇ ਦੇ ਅਗੇਂਸਟ ਜੱਜਮੈਂਟ ਹੋਈ ਹੋਵੇ ਪੈਸਿਆਂ ਸੰਬੰਧੀ ਕੋਰਟ ਵੱਲੋਂ, ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਆ, ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ, ਇਸ ਦੇ ਨਾਲ ਨਾਲ ਕਿਸੇ ਨੇ ਹੈਸਕੈਪ ਦਾ ਲੋਨ ਲਿਆ ਹੋਇਆ ਵਾ ਬਿਜ਼ਨਸ ਦੇ ਉੱਤੇ, ਜਾਂ ਕਿਸੇ ਨੇ ਸੀਬਾ ਲੋਨ ਲਿਆ ਹੋਇਆ ਵਾ, ਉਹ ਲੋਨ ਵਾਪਸ ਕਰਨ ਦੇ ਵਿੱਚ ਦਿੱਕਤ ਆ ਰਹੀ ਆ, ਬਿਜ਼ਨਸ ਨਹੀਂ ਚੱਲ ਰਹੇ, ਤਾਂ ਉਹ ਕਰਜ਼ੇ ਵੀ ਦੂਜੇ ਕਰਜ਼ਿਆਂ ਦੀ ਤਰ੍ਹਾਂ ਮਾਫ ਕਰਵਾਏ ਜਾ ਸਕਦੇ ਨੇ।
ਤੇ ਜਸਵੀਰ ਜੀ ਇੱਕ ਗੱਲ ਹੋਰ ਦੱਸਿਓ, ਆ ਮੇਰਾ ਖਿਆਲ ਆ ਵੀ ਜਿਹੜੀ ਟਰੂਡੋ ਗੌਰਮੈਂਟ ਨੇ 60,000 ਕੇ 40,000 ਦਿੱਤਾ ਸੀ ਬਿਜ਼ਨਸ ਵਾਲਿਆਂ ਨੂੰ,
ਓਹੋ ਜੀ ਉਹ ਸੀਬਾ ਲੋਨ,
ਸੀਬਾ ਲੋਨ, ਠੀਕ ਆ ਠੀਕ ਆ ਠੀਕ ਆ, ਵੀ ਉਹ ਉਹਦੇ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ?
ਹਾਂ ਬਿਲਕੁਲ ਜੀ, ਕਿਉਂਕਿ ਉਹ ਜਿਹੜੇ ਲੋਨ ਨੇ ਜੀ ਉਹਨਾਂ ਦੇ ਉੱਤੇ ਪਰਸਨਲ ਗਰੰਟੀ ਹੈ ਨੀ,
ਠੀਕ ਹੈ,
ਟੋਟਲੀ ਬਿਜ਼ਨਸ ਦੇ ਉੱਤੇ ਨੇ, ਪਰ ਉਹਦੇ ਵਾਸਤੇ ਇੱਕ ਸ਼ਰਤ ਹੋਏਗੀ ਕਿ ਤੁਹਾਨੂੰ ਬਿਜ਼ਨਸ ਹੈਵ ਟੂ ਬੰਦ ਕਰਨਾ ਪਏਗਾ, ਇਹ ਨਹੀਂ ਹੋ ਸਕਦਾ ਕਿ ਬਿਜ਼ਨਸ ਵੀ ਚੱਲਦਾ ਰਹੇ ਤੇ ਲੋਨ ਵੀ ਮਾਫ਼ ਹੋ ਜੇ।
ਠੀਕ ਹੈ ਜੀ, ਤੇ ਜੇ ਜਿਹੜੀ ਆ ਵੀ ਲੰਮੀ ਚੌੜੀ ਗੱਲਬਾਤ ਤੁਹਾਡੇ ਨਾਲ ਕਿਸੇ ਨੇ ਕਰਨੀ ਹੋਵੇ ਤੇ ਫੋਨ ਨੰਬਰ ਤੇ ਐਡਰੈਸ ਤੇ ਦਊ?
ਹਾਂ ਬਿਲਕੁਲ ਜੀ, ਸਾਡੇ ਆਫਿਸ ਦਾ ਫੋਨ ਨੰਬਰ 416-500-2-3100, ਐਡਰੈਸ ਸਾਡਾ ਹੈਗਾ 7015-98 ਡਰਾਈਵ ਯੂਨਿਟ ਨੰਬਰ 20 ਮਿਸੀਸਾਗਾ ਅੰਟੇਰੀਓ, ਇਹ ਅਜੀਤ ਅਖਬਾਰ ਵਾਲੇ ਡੇਰੀ ਰੋਡ ਦੇ 93 ਤੇ ਜਿਹੜੀ ਬਿਲਡਿੰਗ ਦੇ ਵਿੱਚ ਨੇ ਉੱਥੇ ਅਸੀਂ ਲੋਕੇਟਡ ਹਾਂ ਜੀ, ਬ੍ਰਹਮਲੀ ਐਂਡ ਡੇਰੀ ਮੇਨ ਇੰਟਰਸੈਕਸ਼ਨ। ਆਫਿਸ ਦਾ ਫੋਨ ਨੰਬਰ 416-500-2-3100, ਜੇ ਕੋਈ ਵੀ ਭੈਣ ਭਰਾ ਇਹੋ ਜਿਹੀ ਮੁਸੀਬਤ 'ਚ ਫਸਿਆ ਹੋਇਆ, ਉਹਨਾਂ ਨੂੰ ਲੱਗਦਾ ਉਹਨਾਂ ਦੇ ਲਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ, ਤਾਂ ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਦੀ ਹੈਲਪ ਕਰ ਸਕਦੇ ਹਾਂ, ਉਹਨਾਂ ਨੂੰ ਇਹਨਾਂ ਮੁਸੀਬਤਾਂ 'ਚੋਂ ਕੱਢ ਸਕਦੇ ਹਾਂ, ਉਹਨਾਂ ਨੂੰ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾਇਆ ਜਾ ਸਕਦਾ। ਆਫਿਸ ਦਾ ਫੋਨ ਨੰਬਰ 416-500-2-3100।
ਬਹੁਤ ਬਹੁਤ ਧੰਨਵਾਦ ਜਸਵੀਰ ਜੀ,
ਥੈਂਕ ਯੂ ਜੀ।
416-500-2-3100 ਤੇ ਜਿਹੜੀ ਆ ਜੀ ਜਸਵੀਰ ਹੁੰਦਲ ਨਾਲ ਹੁਣਾਂ ਨਾਲ ਗੱਲ ਕਰ ਸਕਦੇ ਹੋ, CCCA ਤੋਂ ਲੰਮੇ ਸਮੇਂ ਤੋਂ ਇਹ ਜਿਹੜੀਆਂ ਜੀ ਆਪਣੀਆਂ ਸਰਵਿਸਿਜ਼ ਦੇ ਰਹੇ ਆ। ਖਬਰ ਜਿਹੜੀ ਆ ਜੀ ਇੱਕ ਹੋਰ ਸਾਂਝੀ ਕਰ ਦਈਏ, ਅਤੇ ਉਹ ਖਬਰ ਵੀ ਜਿਹੜੀ ਆ ਉਹ ਜਿਹੜੇ ਮਾਹਰ ਆ ਉਹਨਾਂ ਵੱਲੋਂ ਕ੍ਰਿਟੀਸਾਈਜ਼ ਕੀਤੀ ਜਾ ਰਹੀ ਆ, ਕਿਉਂਕਿ BC ਅੱਗੇ ਅੰਟਾਰੀਓ ਵਾਲਿਆਂ ਨੇ ਸੈਲਫ ਆਈਸੋਲੇਸ਼ਨ ਦੀ ਜਿਹੜੀ ਆ ਉਹਦੀ ਮੈਂਡੇਟ ਜਿਹੜਾ ਸੀਗਾ ਉਹਨੂੰ ਖਤਮ ਕਰਤਾ ਸੀਗਾ, ਅਤੇ ਹੁਣ BC ਵਾਲਿਆਂ ਨੇ ਵੀ ਕਹਿੰਦੇ ਆ ਵੀ 17 ਨਵੰਬਰ ਤੋਂ ਇਹ ਜਿਹੜੀ ਆ ਜਿਨ੍ਹਾਂ ਨੂੰ ਵੀ COVID-19 ਹੈਗਾ ਆ ਉਹਨਾਂ ਨੂੰ ਸੈਲਫ ਆਈਸੋਲੇਟ ਕਰਨ ਦੀ ਲੋੜ ਨਹੀਂ ਗੀ। ਪਰ ਉਹਦੇ ਨਾਲ ਹੀ ਇਹ ਲਿਖਿਆ ਆ ਵੀ ਜੇ ਤੁਹਾਨੂੰ ਸਿਮਟਮ ਆ ਤਾਂ ਤੁਸੀਂ ਜੇ ਘਰ ਰਹਿ ਸਕਦੇ ਹਾਂ ਤਾਂ ਤੁਹਾਨੂੰ ਘਰ ਰਹਿਣਾ ਚਾਹੀਦਾ। ਹੁਣ ਮੈਂਡੇਟ ਖਤਮ ਕਰਤਾ ਪਰ ਨਾਲ ਰਿਕਮੈਂਡ ਕਰਤਾ ਵੀ ਜੇ ਤੁਹਾਡੇ ਸਿਮਟਮ ਆ ਤਾਂ ਘਰੇ ਰਹੋ। ਇਹ ਉਹੋ ਜਿਹੀ ਗੱਲ ਹੀ ਆ ਜਿਹੋ ਜਿਹੀ ਗੱਲ ਆ ਵੀ ਮਾਸਕ ਨੂੰ ਅਸੀਂ ਸਟਰੋਂਗਲੀ ਰਿਕਮੈਂਡ ਜ਼ਰੂਰ ਕਰਦੇ ਹਾਂ ਪਰ ਮਾਸਕ ਨੂੰ ਅਸੀਂ ਮੈਂਡੇਟ ਨਹੀਂ ਕਰਨਾ। ਅਤੇ ਜਿਹੜੇ ਇਹ ਆਪਣੇ ਡਾਕਟਰ ਬੋਨੀ ਹੈਨਰੀ ਅਤੇ ਹੈਲਥ ਮਿਨਿਸਟਰ ਨੇ ਐਂਡਰੀਅਨ ਡੀਸ, ਇਹਨਾਂ ਨੇ ਬੁੱਧਵਾਰ ਨੂੰ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀਗੀ 17 ਤਰੀਕ ਨੂੰ, ਉਹਦੇ ਵਿੱਚ ਇਹਦੀ ਗਾਈਡਲਾਈਨ ਨੂੰ ਚੇਂਜ ਕਰਨ ਦੀ ਕੋਈ ਗੱਲਬਾਤ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਲੰਮੀ ਚੌੜੀ ਨਹੀਂ ਕੀਤੀ। ਪਰ ਜਿਹੜਾ BC ਸੈਂਟਰ ਫੋਰ ਡਿਜ਼ੀਜ਼ ਕੰਟਰੋਲ ਆ ਉਹਦੀ ਵੈਬਸਾਈਟ ਦੇ ਉੱਤੇ ਇਹ ਜਿਹੜੀ ਆ ਗਾਈਡਲਾਈਨ ਜਿਹੜੀ ਆ ਉਹ ਕਹਿੰਦੇ ਆ ਚੁੱਪ ਚਪੀਤੇ ਚੇਂਜ ਹੋ ਗਈ ਆ। ਅਤੇ ਜਿਹੜੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਹੈਲਥ ਪਾਲਿਸੀ ਰਿਸਰਚਰ ਨੇ ਐਂਡਰੂ ਲੌਂਗਹਰਸਟ, ਉਹ ਕਹਿੰਦੇ ਆ ਵੀ ਐਂ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਨੂੰ ਪ੍ਰੋਪਰਲੀ ਅਤੇ ਬਰੋਡਲੀ ਕਮਿਊਨੀਕੇਟ ਨਹੀਂ ਕੀਤਾ ਗਿਆ। ਜੇ ਤੁਹਾਨੂੰ ਸਿਮਟਮ ਆ ਤਾਂ ਤੁਸੀਂ ਫਿਰ ਜੇ ਬਾਹਰ ਅੰਦਰ ਆਪਣੀ ਮਰਜ਼ੀ ਨਾਲ ਹੀ ਜਾਣਾ ਅਤੇ ਉਹਦੇ ਕਰਕੇ ਜਿਹੜਾ ਆ ਉਹ ਔਖਾ ਹੋ ਜਾਊਗਾ। ਕਹਿੰਦੇ ਜਿਵੇਂ ਬਾਕੀ ਪ੍ਰੋਵਿੰਸਿਸ ਦੇ ਵਿੱਚ ਪੀਡੀਆਟ੍ਰਿਕ ਜਿਹੜੀ ਆ ਕੇਅਰ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਇਸੇ ਤਰ੍ਹਾਂ ਹੀ BC ਦੇ ਵਿੱਚ ਵੀ ਜਿਹੜੀ ਆ ਉਹ ਚੀਜ਼ ਸ਼ੁਰੂ ਹੋ ਜਾਣੀ ਚਾਹੀਦੀ ਆ। ਜੇ ਮੈਂ ਤੁਹਾਨੂੰ ਯਾਦ ਹੋਊਗਾ ਵੀ ਸ਼ੁਰੂ ਦੇ ਵਿੱਚ 14 ਦਿਨ ਦੀ ਸੈਲਫ ਆਈਸੋਲੇਸ਼ਨ ਸੀਗੀ, ਫਿਰ ਜਿਹੜੀ ਆ ਉਹ 10 ਦਿਨ ਦੀ ਹੋ ਗਈ, ਅਤੇ ਹੁਣ ਜਿਹੜੇ ਫੁੱਲੀ ਵੈਕਸੀਨੇਟਡ ਨੇ ਉਹਨਾਂ ਦੀ 5 ਦਿਨ ਦੀ ਸੀਗੀ। ਉਸ ਤੋਂ ਬਾਅਦ ਅੰਟਾਰੀਓ ਨੇ ਵੀ ਪਿੱਛੇ ਜੇ ਇਹ ਖਤਮ ਕਰਤੀ ਸੀ, ਅਤੇ ਹੁਣ ਜਿਹੜੀ ਆ ਜੀ ਇਹ ਜਿਹੜੀ ਆ ਉਹ BC ਵਾਲਿਆਂ ਨੇ ਵੀ ਚੁੱਪ ਚਪੀਤੇ ਜਿਹੜੀ ਆ ਖਤਮ ਕਰਤੀ ਆ। ਪਰ ਨਾਲ ਦੀ ਨਾਲ ਕਹਿੰਦੇ ਆ ਵੀ ਅਸੀਂ ਰਿਕਮੈਂਡ ਕਰਦੇ ਹਾਂ ਵੀ ਘਰੇ ਰਹੋ ਇਫ ਪੋਸੀਬਲ। ਹੁਣ ਮੇਰੀ ਸਮਝ ਤੋਂ ਬਾਹਰ ਆ ਵੀ ਕੀ ਆ, ਪਰ ਇੱਕ ਚੰਗੀ ਗੱਲ ਜ਼ਰੂਰ ਆ, BC ਗੌਰਮੈਂਟ ਨੇ 5 ਪੇਡ ਸਿੱਕ ਡੇ ਜਿਹੜੇ ਆ ਉਹ ਕਾਨੂੰਨੀ ਰੂਪ ਦੇ ਵਿੱਚ ਦਿੱਤੇ ਹੋਏ ਆ। ਫੈਡਰਲ ਗੌਰਮੈਂਟ ਵੱਲੋਂ ਵੀ ਜਿਹੜੇ ਆ ਉਹ 10 ਜਿਹੜੇ ਆ ਪੇਡ ਸਿੱਕ ਡੇ ਜਿਹੜੇ ਆ ਉਹ ਅਗਲੇ ਸਾਲ ਤੋਂ ਫੇਜ਼ ਦੇ ਵਿੱਚ ਜਿਹੜੇ ਆ ਉਹ ਇੰਪਲੀਮੈਂਟ ਹੋ ਜਾਣੇ ਆ। ਸ਼ਾਇਦ ਅੰਟਾਰੀਓ ਗੌਰਮੈਂਟ ਜਿਹੜੀ ਆ ਉਹ ਵੀ ਕਰਦੇ, ਕਿਉਂਕਿ ਬਹੁਤ ਸਾਰੇ ਥਾਵਾਂ 'ਤੇ ਖਾਸ ਕਰਕੇ ਜਿੱਥੇ ਯੂਨੀਅਨਸ ਨਹੀਂ ਹੈਗੀਆਂ, ਜਿੱਥੇ ਕੋਲੈਕਟਿਵ ਐਗਰੀਮੈਂਟਸ ਨਹੀਂ ਹੈਗੇ, ਉੱਥੇ ਪੇਡ ਸਿੱਕ ਡੇ ਨਹੀਂ ਆ। ਅਤੇ ਜਿਵੇਂ ਪਹਿਲਾਂ ਆਪਾਂ ਚੱਲਦੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਸੀਗੇ ਵੀ ਬਹੁਤ ਸਾਰੇ ਜਿਹੜੇ ਵਲਨਰੇਬਲ ਸੈਕਟਰ ਦੇ ਬਿਲੋਂਗ ਕਰਦੇ ਆ, ਨਿਊ ਇਮੀਗ੍ਰੈਂਟ ਆ, ਸ਼ੁਰੂ ਵਾਲੀਆਂ ਜੋਬਾਂ ਸ਼ੁਰੂ ਕੀਤੀਆਂ ਆ ਜਿਹੜੀਆਂ ਕਿ ਹਾਈਲੀ ਸਕਿੱਲਡ ਦੇ ਵਿੱਚ ਨਹੀਂ ਆਉਂਦੀਆਂ। ਉਹਨਾਂ ਕੋਲ ਨਾ ਤਾਂ ਉਹ ਇਹ ਪ੍ਰਿਵਲੇਜ ਹੈ ਵੀ ਉਹ ਘਰ ਸਟੇ ਵਰਕ ਫਰੋਮ ਹੋਮ ਕਰਨ, ਘਰ ਰਹਿ ਕੇ ਕੰਮ ਕਰ ਸਕਣ। ਇੱਕ ਟਰੱਕ ਡਰਾਈਵਰ ਆ, ਇੱਕ ਟੈਕਸੀ ਡਰਾਈਵਰ ਆ, ਇੱਕ ਵੇਅਰ ਹਾਊਸ 'ਚ ਕੰਮ ਕਰਨ ਵਾਲਾ ਬੰਦਾ ਆ, ਉਹ ਘਰ ਬਹਿ ਕੇ ਕਿਵੇਂ ਕੰਮ ਕਰ ਲੂਗਾ? ਅਤੇ ਜੇ ਜਿਹੜਾ ਆ ਵੀ ਉਹ ਪੇ ਚੈੱਕ ਟੂ ਪੇ ਚੈੱਕ ਆਪਣਾ ਗੁਜ਼ਾਰਾ ਕਰ ਰਹੇ ਆ ਅਤੇ ਉਹਦੇ ਕੋਲ ਪੇਡ ਸਿੱਕ ਡੇ ਵੀ ਨਹੀਂ ਹੈਗੇ, ਅਤੇ ਫਿਰ ਕਿਵੇਂ ਆਪਣਾ ਅਤੇ ਆਪਣੇ ਬੱਚਿਆਂ ਦਾ ਅਤੇ ਆਪਣੀ ਫੈਮਿਲੀ ਦਾ ਗੁਜ਼ਾਰਾ ਹੋਵੇਗਾ? ਇਹ ਚੀਜ਼ ਜਿਹੜੀ ਆ ਮੇਰਾ ਖਿਆਲ ਆ ਸਰਕਾਰਾਂ ਨੂੰ ਜ਼ਰੂਰ ਜਿਹੜੀ ਆ ਉਹ ਸੁਣ ਲੈਣੀ ਚਾਹੀਦੀ ਆ, ਵੇਖ ਲੈਣੀ ਚਾਹੀਦੀ ਆ, ਅਤੇ ਜੋ ਵੀ ਜ਼ਰੂਰਤ ਹੈਗੀ ਆ ਉਹਦੇ ਹਿਸਾਬ ਦੇ ਨਾਲ ਜੋ ਕਾਨੂੰਨ ਦੇ ਵਿੱਚ ਜਿਹੜੇ ਆ ਬਦਲਾਅ ਹੈਗੇ ਆ ਟਾਈਮ ਦੇ ਅਨੁਸਾਰ ਉਹ ਜ਼ਰੂਰ ਜਿਹੜੇ ਆ ਉਹ ਕਰ ਲੈਣੇ ਚਾਹੀਦੇ ਆ, ਜ਼ਰੂਰੀ ਆ। ਇਹਦੇ ਕਰਕੇ ਹੀ ਜਿਹੜਾ ਆ ਇਹ ਫਰਕ ਪੈਂਦਾ। ਹੁਣ ਜਿਹੜਾ ਆ ਉੱਧਰੋਂ ਸਕੂਲਾਂ ਵਿੱਚ ਵੀ ਜਿਹੜੀ ਪਿੱਛੇ ਜੇ ਉਦੋਂ ਕੁਛ ਦਿਨਾਂ ਦੀ ਸਟ੍ਰਾਈਕ ਚੱਲੀ ਸੀਗੀ, ਉਸ ਤੋਂ ਬਾਅਦ ਸਰਕਾਰ ਨੇ ਉਹ ਕਾਨੂੰਨ ਵਾਪਸ ਲੈ ਲਿਆ ਸੀਗਾ, ਪਰ ਉਹ ਅੱਜ ਸ਼ਾਮੀ 5 ਵਜੇ ਤੱਕ ਫਿਰ ਪਤਾ ਲੱਗੂਗਾ ਵੀ ਸਟ੍ਰਾਈਕ ਹੋਣੀ ਹੈ ਕਿ ਨਹੀਂ ਹੋਣੀ, ਕਿਉਂਕਿ ਯੂਨੀਅਨ ਨੇ ਫਿਰ ਨੋਟਿਸ ਦੇ ਦਿੱਤਾ ਸੀ 5 ਦਿਨਾਂ ਦਾ ਸਰਕਾਰ ਨੂੰ। ਅਤੇ ਸਰਕਾਰ ਕਹਿੰਦੀ ਆ ਵੀ ਜੀ ਅਸੀਂ ਤੁਹਾਡੇ ਕਹਿਣ 'ਤੇ ਉਹ ਕਾਨੂੰਨ ਵਾਪਸ ਲਿਆ ਸੀਗਾ ਅਤੇ ਤੁਸੀਂ ਹੁਣ ਫਿਰ ਸਟ੍ਰਾਈਕ 'ਤੇ ਚੱਲੇ ਹਾਂ। ਪੇ 'ਚ ਜਿਹੜਾ ਆ ਫਿਰ ਕਿਤੇ ਨਾ ਕਿਤੇ ਜਿਹੜਾ ਆ ਜੀ ਉਹ ਫਸ ਗਿਆ ਆ। ਹੁਣ ਵੇਜਿਸ ਦੀ ਗੱਲ ਨਹੀਂ ਰਹਿ ਗਈ, ਵੇਜ ਜਿਹੜੀ ਆ ਉਹ ਆਲਰੇਡੀ ਡਿਸਾਈਡ ਹੋ ਗਈ ਆ, ਦੋਵੇਂ ਧਿਰਾਂ ਮੰਨ ਗਈਆਂ ਆ। 3.59% ਇਨਕਰੀਜ਼ 'ਤੇ ਦੋਵੇਂ ਧਿਰਾਂ ਯੂਨੀਅਨ ਵੀ ਅਤੇ ਸਰਕਾਰ ਵੀ ਉਹ ਮੰਨ ਗਈ ਆ। ਪਰ ਹੁਣ ਜਿਹੜਾ ਮੇਨ ਪੇ 'ਚ ਫਸਿਆ ਉਹ ਹੈਗਾ ਆ ਸਟਾਫਿੰਗ ਦੇ ਲੈਵਲ ਦਾ। ਯੂਨੀਅਨ ਕਹਿੰਦੀ ਆ ਵੀ ਸਟਾਫਿੰਗ ਦਾ ਲੈਵਲ ਪੂਰਾ ਨਹੀਂ ਹੈਗਾ, ਬਾਕੀਆਂ 'ਤੇ ਅਸਰ ਜ਼ਿਆਦਾ ਪੈ ਰਿਹਾ, ਸਟ੍ਰੈਚ ਕਰਨਾ ਪੈ ਰਿਹਾ, ਅਤੇ ਤੁਸੀਂ ਸਟਾਫ ਨੂੰ ਵਧਾਓ ਤਾਂ ਕਿ ਉਹਨਾਂ ਨੂੰ ਇੱਕ ਤਾਂ ਜਿਹੜੀਆਂ ਜੋਬਾਂ ਜਿਹਨਾਂ ਨੂੰ ਮਿਲਣੀਆਂ ਆ, ਜਿਹੜੇ ਟ੍ਰੇਨਡ ਹੈਗੇ ਆ ਉਹਨਾਂ ਨੂੰ ਜੋਬਾਂ ਮਿਲ ਜਾਣਗੀਆਂ, ਨਾਲ ਦੀ ਨਾਲ ਜਿਨ੍ਹਾਂ 'ਤੇ ਜ਼ਿਆਦਾ ਸਟ੍ਰੈਚ ਕਰਨਾ ਪੈ ਰਿਹਾ ਜਿਨ੍ਹਾਂ ਨੂੰ, ਉਹਨਾਂ ਨੂੰ ਉਹ ਨਹੀਂ ਕਰਨਾ ਪਊਗਾ, ਅਤੇ ਬੱਚਿਆਂ ਨੂੰ ਵੀ ਪ੍ਰੋਪਰ ਜਿਹੜੀ ਆ ਉਹ ਸ਼ੁਰੂ ਤੋਂ ਹੀ ਐਜੂਕੇਸ਼ਨ ਮਿਲਣੀ ਸ਼ੁਰੂ ਹੋ ਜਾਊਗੀ। ਸਰਕਾਰ ਅਜੇ ਤੱਕ ਉੱਤੇ ਫਸੀ ਵੀ ਆ। ਸ਼ਾਮੀ 5 ਵਜੇ ਦਾ ਜਿਹੜਾ ਆ ਟਾਰਗੇਟ ਆ ਉਹ ਵੀ ਵੇਖਣਾ ਪੈਣਾ, ਪਰ ਸਕੂਲਾਂ ਨੇ ਪਹਿਲਾਂ ਹੀ ਤਿਆਰੀ ਖਿੱਚ ਲਈ ਆ। ਉਹਨਾਂ ਨੇ ਜਿਹੜੇ ਆ ਜਿਨ੍ਹਾਂ ਨੂੰ ਚਾਹੀਦੀਆਂ ਸੀਗੀਆਂ ਕਰੋਮ ਬੁੱਕਾਂ, ਜਿਨ੍ਹਾਂ ਨੂੰ ਇੰਟਰਨੈਟ ਦੇ ਸਟਿੱਕਾਂ ਚਾਹੀਦੀਆਂ ਸੀ, ਉਹ ਸਾਰੀਆਂ ਜਿਹੜੀਆਂ ਆ ਉਹਨਾਂ ਨੂੰ ਦੇ ਚੁੱਕੇ ਆ। ਉਹਨਾਂ ਨਾਲ ਜਿਹੜੀ ਆ ਜੇ ਅੱਜ ਸ਼ਾਮੀ 5 ਵਜੇ ਤੱਕ ਗੱਲ ਕਿਸੇ ਸਿਰੇ ਨਹੀਂ ਲੱਗਦੀ ਤਾਂ ਫਿਰ ਕੱਲ੍ਹ ਨੂੰ ਮੇਰਾ ਖਿਆਲ ਆ ਸਵੇਰੇ ਜ਼ਰੂਰ ਆਪਣੀਆਂ ਈਮੇਲਾਂ ਜਾਂ ਆਪਣੇ ਬੱਚਿਆਂ ਦੇ ਸਕੂਲ ਬੋਰਡ ਦੇ ਜਿਹੜੇ ਆ ਵੈਬਸਾਈਟਾਂ ਆ ਉਹ ਚੈੱਕ ਕਰ ਲਿਓ ਭੇਜਣ ਤੋਂ ਪਹਿਲਾਂ, ਅਤੇ ਨਹੀਂ ਤਾਂ ਫਿਰ ਜਿਹੜਾ ਆ ਬੱਚੇ ਜੇ ਸਟ੍ਰਾਈਕ ਵਾਲੀ ਗੱਲ ਹੋ ਗਈ ਅਤੇ ਸਕੂਲ ਬੋਰਡ ਸਮਝਦਾ ਆ ਵੀ ਬੱਚੇ ਨੂੰ ਉਹ ਸੇਫਲੀ ਨਹੀਂ ਦੱਸ ਉੱਥੇ ਪੜ੍ਹਾ ਸਕਦੇ ਇਨ ਪਰਸਨ, ਅਤੇ ਉਹ ਸਾਰੇ ਬੱਚੇ ਜਿਹੜੇ ਆ ਉਹ ਵਰਚੁਅਲੀ ਹੀ ਜਿਹੜਾ ਆ ਉਹ ਪੜ੍ਹਨਗੇ। ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈ ਲਈਏ ਅਤੇ ਇੱਕ ਹੋਰ ਬੜੀ ਵਧੀਆ ਪੋਜ਼ਿਟਿਵ ਖਬਰ ਜਿਹੜੀ ਆ ਜੀ ਉਹ ਆਈ ਆ, ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ।
ਆਰਡਰ ਆਰਡਰ ਮੁਲਜ਼ਮ ਕਸਮ ਖਾ ਜੋ ਕੁਝ ਵੀ ਬੋਲੇਗਾ।
ਹਰ ਤਰ੍ਹਾਂ ਦੀ ਕਾਨੂੰਨੀ ਸੇਵਾ ਲਈ ਅੱਜ ਹੀ ਸੰਪਰਕ ਕਰੋ
ਸੁਭਾਸ਼ ਜੋਸ਼ੀ ਲਾਅ ਆਫਿਸ, ਬੈਰਿਸਟਰ ਸੋਲਿਸਿਟਰ ਐਂਡ ਨੋਟਰੀ ਪਬਲਿਕ ਸੁਭਾਸ਼ ਜੋਸ਼ੀ।
ਹਰ ਤਰ੍ਹਾਂ ਦੀਆਂ ਲੀਗਲ ਸਰਵਿਸਿਜ਼ ਲਈ,
ਫੈਮਿਲੀ ਲਾਅ, ਕਾਰਪੋਰੇਟ ਲਾਅ, ਇਮੀਗ੍ਰੇਸ਼ਨ ਲਾਅ, ਲਿਟੀਗੇਸ਼ਨ ਜਾਂ ਫਿਰ ਕਨਵੇਂਸਿੰਗ ਆਫ ਵਿਲਸ ਐਂਡ ਪਾਵਰ ਆਫ ਅਟਾਰਨੀ ਲਈ ਅੱਜ ਹੀ ਕੰਟੈਕਟ ਕਰੋ ਸੁਭਾਸ਼ ਜੋਸ਼ੀ ਲਾਅ ਆਫਿਸ ਨੂੰ। ਅੱਜ ਹੀ ਪਹੁੰਚੋ ਸੁਭਾਸ਼ ਜੋਸ਼ੀ ਲਾਅ ਆਫਿਸ, 1530 ਡਰੂ ਰੋਡ, ਮਿਸੀਸਾਗਾ, ਯੂਨਿਟ ਨੰਬਰ 30। ਕਾਲ ਕਰੋ 905-362-0111, 905-302-0111।
ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਡੋਰਸ, ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਡੋਰਾਂ ਤੋਂ ਲੈ ਕੇ ਵਿੰਡੋਆਂ ਤੱਕ ਤੁਸੀਂ ਗਲਾਸਿਸ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਚੈੱਕ ਘਰ ਆ, ਚਾਹੇ ਤੁਹਾਡਾ ਹਾਲ ਆਫਿਸ, ਤਾਂ ਸੰਘਾ ਤੋਚੀ ਨਾਲ ਤੁਸੀਂ 416-454-3031 'ਤੇ ਜਿਹੜਾ ਜੀ ਸੰਪਰਕ ਕਰ ਸਕਦੇ ਹੋ। 416-454-3031 ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਤੋਂ ਸੰਘਾ ਤੋਚੀ।
ਉਹ ਬਸ ਕਰੋ ਨਿਆਣਿਓ, ਉਹ ਟੱਪ ਟੱਪ ਕੇ ਤੁਸੀਂ ਫਰਨੀਚਰ ਦੀਆਂ ਲੱਤਾਂ ਤੋੜ ਦੇਣੀਆਂ।
ਡੈਡੀ ਜੀ, ਅਸੀਂ ਖਾਲਸਾ ਫਰਨੀਚਰ ਤੋਂ ਫਰਨੀਚਰ ਖਰੀਦਿਆ ਹੈ ਜਿਹੜੇ 5 ਸਾਲ ਦੀ ਗਾਰੰਟੀ ਦਿੰਦੇ ਨੇ, ਇੱਥੋਂ ਤੱਕ ਕਿ ਫੈਬਰਿਕ ਤੇ ਫੋਮ ਦੀ ਚੋਇਸ ਵੀ ਦਿੰਦੇ ਨੇ। ਇਹ ਬੱਚਿਆਂ ਦੇ ਖੇਡਣ ਨਾਲ ਨਹੀਂ ਟੁੱਟਦਾ,
ਚੱਲੇ ਸਾਲੋ ਸਾਲ ਖਾਲਸਾ ਫਰਨੀਚਰ।
ਸੋਲਿਡ ਵੁੱਡ ਫਰੇਮ ਦੇ ਨਾਲ ਨਾਲ ਵਧੀਆ ਕੁਆਲਿਟੀ ਦੀ ਫੋਮ, ਬੈਡਸ, ਸੋਫਾ, ਡਾਇਨਿੰਗ ਐਂਡ ਫਰਨੀਚਰ,
ਕਸਟਮ ਮੇਡ ਫਰਨੀਚਰ ਦੇ ਨਾਲ ਨਾਲ ਬ੍ਰਾਂਡਡ ਫਰਨੀਚਰ ਵੀ। ਸਾਡੀ ਕੁਆਲਿਟੀ ਤੇ ਰੇਟ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ। 1325 ਖਾਲਸਾ ਡਰਾਈਵ, Mississauga, Main Intersection, Dixie and Dairy. Aji call karo 905-565-9588.
Sabna marna aaya, ਇਹ ਤਲਖ ਹਕੀਕਤ ਹੈ ਪਰ ਸਭਨਾਂ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜੈਇੰਦਰਜੀਤ ਸਿੰਘ ਵੱਲ ਨੂੰ 416-666-7656 ਤੇ ਕਾਲ ਕੀਤਾ ਜਾ ਸਕੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ। ਅਤੇ BC ਤੋਂ ਜਿਹੜੀ ਹੈ ਜੀ ਇਹ ਖਬਰ ਆ ਰਹੀ ਹੈ, ਟਾਈਪ 1 ਡਾਇਬਟੀਜ਼। ਆਪਾਂ ਸਾਰਿਆਂ ਨੂੰ ਪਤਾ ਆ ਛੋਟੀ ਉਮਰ ਦੇ ਵਿੱਚ ਜਿਹੜੀ ਹੈ ਇਹ ਡਾਇਗਨੋਸ ਹੁੰਦੀ ਹੈ। ਟਾਈਪ 2 ਡਾਇਬਟੀਜ਼ ਜਿਹੜੀ ਆ ਇਹਨੂੰ ਮੰਨਿਆ ਜਾਂਦਾ ਆ, ਜਿਹਨੂੰ ਲਾਈਫ ਸਟਾਈਲ ਵਾਲਾ ਵੀ ਕਿਹਾ ਜਾਂਦਾ ਆ। ਇਹਨੂੰ ਜਿਹੜਾ ਟਾਈਪ 2 ਡਾਇਬਟੀਜ਼ ਆ ਉਹਦੇ ਵਿੱਚ ਇਨਸੂਲਿਨ ਤਾਂ ਬਣਦੀ ਆ ਸਰੀਰ ਦੇ ਵਿੱਚ, ਪਰ ਸਰੀਰ ਜਿਹੜਾ ਆ ਇਨਸੂਲਿਨ ਨੂੰ ਜਿਹੜਾ ਰੈਜ਼ਿਸਟੈਂਟ ਹੋ ਜਾਂਦਾ ਆ। ਪਰ ਜਿਹੜੀ ਟਾਈਪ 1 ਆ ਇਹਦੇ 'ਚ ਸਰੀਰ ਇਨਸੂਲਿਨ ਬਣਾਉਣ ਬਿਲਕੁਲ ਖਤਮ ਹੋ ਜਾਂਦਾ। ਜਿਹੜੇ ਸੈਲਸ ਨੇ ਇਨਸੂਲਿਨ ਬਣਾਉਣੀ ਹੁੰਦੀ ਆ ਉਹ ਸੈੱਲ ਜਿਹੜੇ ਆ ਉਹ ਖਤਮ ਹੋ ਜਾਂਦੇ ਆ ਸਰੀਰ 'ਚੋਂ, ਉਹ ਇਨਸੂਲਿਨ ਬਣਾਉਣ ਦੇ ਕਾਬਲ ਜਿਹੜੇ ਆ ਉਹ ਨਹੀਂ ਰਹਿੰਦੇ। ਅਤੇ ਹੁਣ ਜਿਹੜੇ ਆ ਜੀ ਇੱਕ ਟ੍ਰਾਇਲ ਚੱਲ ਰਿਹਾ ਸੀਗਾ BC ਦੇ ਵਿੱਚ, ਡਾਕਟਰ ਟੋਮ ਇਲੀਅਟ ਜਿਹੜੇ ਆ BC ਡਾਇਬਟੀਜ਼ ਦੇ ਜਿਹੜੇ ਫਾਊਂਡਰ ਹੈਗੇ ਆ ਉਹ ਇਹਨੂੰ ਲੀਡ ਕਰ ਰਹੇ ਸੀਗੇ, ਇਹ ਵੇਖਣ ਨੂੰ ਵੀ ਕਿਹੜੀਆਂ ਦਵਾਈਆਂ ਨੇ ਜਿਹੜੀਆਂ ਡਾਇਬਟੀਜ਼ 1 ਦੇ ਵਿੱਚ ਜੇ ਅਰਲੀ ਸਟੇਜਿਸ 'ਚ ਹੋਵੇ ਤਾਂ ਉਹਨੂੰ ਜਿਹੜਾ ਆ ਉਹ ਹੈਲਪ ਕਰ ਸਕਦੀਆਂ ਆ। ਉਹਦੇ ਜਿਹੜੀ ਆ ਜੀ ਉਹ ਇੱਕ ਬੜਾ ਵਧੀਆ ਉਹਦਾ ਰਿਜ਼ਲਟ ਆਇਆ, ਅਤੇ ਉਹ ਦਵਾਈਆਂ ਜਿਹੜੀਆਂ ਆ ਉਹ ਟ੍ਰਾਇਲ ਦੇ ਬੇਸ 'ਤੇ ਅਜੇ ਹੈਗੀਆਂ ਆ। ਉਹਦੇ 'ਚੋਂ 2 ਬੰਦੇ ਇਹੋ ਜਿਹੇ ਆ ਜਿਹੜੇ ਬਿਲਕੁਲ 18 ਮਹੀਨਿਆਂ ਤੋਂ ਉਹਨਾਂ ਨੇ ਇਨਸੂਲਿਨ ਲੈਣ ਤੋਂ ਜਿਹੜੀ ਆ ਉਹ ਖਤਮ ਕਰਤੀ ਆ, ਅਤੇ ਕਹਿੰਦੇ ਆ ਆਸ ਆ ਵੀ ਇਹਦਾ ਫੁੱਲੀ ਕਿਓਰ ਜਿਹੜਾ ਆ ਉਹ ਅੱਗੇ ਜਾ ਕੇ ਮਿਲ ਸਕਦਾ ਆ। ਵਧੀਆ ਗੱਲ ਆ ਜੇ ਇਹੋ ਜਿਹਾ ਖੋਜ ਹੋਵੇ, ਅਤੇ ਨਹੀਂ ਤਾਂ ਸਾਰੀ ਉਮਰ ਵਾਸਤੇ ਇਨਸੂਲਿਨ ਲਾਉਣੀ ਪੈਂਦੀ ਆ ਉਹਨਾਂ ਬੱਚਿਆਂ ਨੂੰ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਜੀ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 416-600-1643 ਜਾਂ 416-835-6353 'ਤੇ ਜਿਹੜੀ ਆ ਉਹ ਗੱਲ ਕਰ ਸਕਦੇ ਹੋ। ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੁੰਦੇ ਹਾਂ। ਉਦੋਂ ਤੱਕ ਲਈ ਸਾਨੂੰ ਛੁੱਟੀਆਂ, ਸਤਿ ਸ੍ਰੀ ਅਕਾਲ ਜੀ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ, 416-655-2000।
Gateway Chevrolet in Brampton has announced a limited-time special offer on Chevrolet and GMC. Are you ready to drive into fall? Only 2.99% finance rate for up to 72 months on pickup trucks. Test drive our new 2.7-liter turbo trucks now and get a $500 gas card on your purchase. Eligible Costco members get a $750 bonus on select SUVs. Come to Gateway Chevrolet at 2 Gateway Boulevard today, Queen Street and Airport Road in Brampton. Call 905-791-7111 or gatewaychevrolet.ca.
ਪੰਜਾਬ ਚੋਂ ਖਾੜਕੂਵਾਦ ਦਾ ਦੌਰ ਖਤਮ ਹੋ ਰਿਹਾ
ਤੇ ਬਦਮਾਸ਼ੀ ਦਾ ਸ਼ੁਰੂ।
Fox Studio Media Group ਬੜੇ ਮਾਨ ਨਾਲ ਪੇਸ਼ ਕਰਦੇ ਨੇ ਪੰਜਾਬੀ ਫਿਲਮ ਬਸੰਤ।